ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪੰਜਵਾਂ, ਪਿੰਗਲ ਪਰਬਤ ਪਾਰ ਪਰੇ, ਖਲ ਚਤੁਰ ਬਕੀਤਾ, ਅੰਦੁਲੇ ਤ੍ਰਿਭਵਨ ਸੂਜਿਆ, ਗੁਰ ਭੇਟ ਪੁਨੀਤਾ, ਪਿੰਗਲ ਪਰਬਤ ਪਾਰ ਪਰੇ, ਖਲ ਚਤੁਰ ਬਕੀਤਾ, ਅੰਦੁਲੇ ਤ੍ਰਿਭਵਨ ਸੂਜਿਆ, ਗੁਰ ਭੇਟ ਪੁਨੀਤਾ, ਮਹਿਮਾ ਸਾਧੂ ਸੰਗ ਕੀ, ਸੁਣੋ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੇ, ਨਿਰਮਲ ਭਏ ਚੀਤਾ, ਰਹਾਉ ਐਸੀ ਭਗਤ ਗੋਬਿੰਦ ਕੀ, ਕੀਟ ਹਸਤੀ ਜੀਤਾ, ਜੋ ਜੋ ਕੀਨੋ ਆਪਣੋ, ਤਿਸ ਅਭੈ ਦਾਨ ਦਿੱਤਾ, ਸਿੰਘ ਬਿਲਾਈ ਹੋਏ ਗਇਓ, ਤ੍ਰਿਣ ਮੇਰ ਦਖੀਤਾ, ਸ਼੍ਰਮ ਕਰਤੇ ਦਮ ਆਡ ਕੋ, ਤੇ ਗਨੀ ਤਨੀਤਾ, ਕਵਨ ਵਡਾਈ ਕਹਿ ਸਕੋ, ਬੇਅੰਤ ਗੁਨੀਤਾ, ਕਰ ਕਿਰਪਾ ਮੋਹੇ ਨਾਮ ਦੇਹੋ, ਨਾਨਕ ਦਰ ਸਰੀਤਾ, ਕਵਨ ਵਡਾਈ ਕਹਿ ਸਕੋ, ਬੇਅੰਤ ਗੁਨੀਤਾ, ਕਰ ਕਿਰਪਾ ਮੋਹੇ ਨਾਮ ਦੇਹੋ, ਨਾਨਕ ਦਰ ਸਰੀਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਦੀਨਨ ਕੀ ਪ੍ਰਤਪਾਲ ਕਰੇ ਨਿਤ, ਸੰਤ ਉਬਾਰ ਗਨੀ ਮਨ ਗਾਰੈ, ਪਸ਼ ਪਸ਼ ਨਗ ਨਾਗ ਨਰਾਧਪ, ਸਰਬ ਸਮੈ ਸਭ ਕੋ ਪ੍ਰਤਪਾਰੈ, ਭੁਖਤ ਹੈ ਜਲ ਮੈਂ ਥਲ ਮੈਂ, ਪਲ ਮੈਂ ਕਲ ਕੀ ਨਹੀਂ ਕਰਮ ਵਿਚਾਰੈ, ਦੀਨ ਦਇਆਲ ਦਇਆ ਨਿਧ, ਦੁਖਨ ਦੇਖਤ ਹੈ ਪਰ ਦੇਤ ਨਾ ਹਾਰੈ ਦੀਨ ਦਇਆਲ ਦਇਆ ਨਿਧ ਦੁਖਨ ਦੇਖਤ ਹੈ ਪਰ ਦੇਤ ਨਾ ਹਾਰੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤਿਤ ਪਾਵਨ ਭਗਤ ਵਤਸਲ ਕਰੁਣਾ ਨਿਧਾਨ ਜੁਗੋ ਜੁਗ ਅਟਲ ਗਰੀਬ ਨਿਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬਿਰਾਜਮਾਨ ਸਮੂਹ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਵਡਭਾਗੀ ਹੋ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦਾ ਲਾਹਾ ਪ੍ਰਾਪਤ ਕਰ ਰਹੇ ਹੋ। ਅੱਜ ਦਾ ਇਹ ਪਾਵਨ ਪਵਿੱਤਰ ਸ੍ਰੀ ਮੁੱਖ ਵਾਕ ਸ਼ਹੀਦਾਂ ਦੇ ਸਿਰਤਾਜ ਪੰਚਮ ਗੁਰਦੇਵ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ। ਰਹਾਉ ਦੀਆਂ ਪੰਕਤੀਆਂ ਵਿੱਚ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਮੂਲ ਭਾਵ ਦੱਸਦੇ ਹਨ, ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੇ ਨਿਰਮਲ ਭਏ ਚੀਤਾ, ਕਿ ਜੋ ਜਗਿਆਸੂ ਜੋ ਸ਼ਰਧਾਲੂ ਸਾਧੂ ਦੀ ਸੰਗਤ ਕਰਦੇ ਹਨ ਗੁਰੂ ਦੀ ਸੰਗਤ ਕਰਦੇ ਹਨ ਉਹਨਾਂ ਦੇ ਜੀਵਨ ਦੇ ਵਿੱਚ ਕਿਵੇਂ ਹੈਰਾਨੀਜਨਕ ਤਬਦੀਲੀ ਆ ਜਾਂਦੀ ਹੈ, ਕਿਉਂਕਿ ਸਾਧ ਸੰਗਤ ਜੀ ਇਹ ਕੇਵਲ ਕਹਿਣ ਦਾ ਸੁਣਨ ਦੀ ਗੱਲ ਨਹੀਂ, ਦਾਸ ਨੇ ਦੇਖਿਆ ਹੈ ਕਿ ਜੋ ਜੋ ਸੰਗਤ ਗੁਰੂ ਘਰ ਦੇ ਵਿੱਚ ਚੱਲ ਕੇ ਆਉਂਦੀ ਹੈ ਦਰਬਾਰ ਸਾਹਿਬ ਜਾਂ ਮੰਜੀ ਸਾਹਿਬ, ਸੰਗਤ ਕਰ ਕਰਕੇ ਤਿਨ੍ਹਾਂ ਦੇ ਜੀਵਨ ਦੇ ਵਿੱਚ ਬਹੁਤ ਹੈਰਾਨੀਜਨਕ ਤਬਦੀਲੀ ਹੋਈ। ਜਿਹੜੇ ਦਿਨੇ ਰਾਤ ਨਸ਼ਿਆਂ ਅਤੇ ਵਿਸ਼ਿਆਂ ਦੇ ਵਿੱਚ ਗਲਤਾਨ ਰਹਿਣ ਵਾਲੇ ਸਨ ਉਹਨਾਂ ਦੇ ਜੀਵਨ ਦੇ ਵਿੱਚੋਂ ਨਸ਼ੇ ਅਤੇ ਵਿਸ਼ੇ ਚਲੇ ਗਏ। ਜਿਹੜੇ ਕੇਸਾਂ ਦੀ ਬੇਅਦਬੀ ਕਰਨ ਵਾਲੇ ਹਨ, ਦਾਸ ਨੇ ਦੇਖਿਆ ਕਿ ਉਹ ਸਾਬਤ ਸੂਰਤ ਹੋ ਗਏ, ਮੁੱਖ ਦੇ ਉੱਪਰ ਦਾੜਾ ਵੀ ਸੀਸ ਦੇ ਉੱਪਰ ਕੇਸ, ਇਸ ਤਰ੍ਹਾਂ ਉਹ ਸਾਬਤ ਸੂਰਤ ਬਣ ਗਏ। ਬਹੁਤ ਸਾਰੇ ਜਗਿਆਸੂ ਜਿਹੜੇ ਬੇਅੰਮ੍ਰਿਤੀਏ ਸਨ ਸੰਗਤ ਕਰ ਕਰਕੇ ਉਹਨਾਂ ਦੇ ਜੀਵਨ ਦੇ ਵਿੱਚ ਇੰਨੀ ਤਬਦੀਲੀ ਆਈ ਉਹ ਅੰਮ੍ਰਿਤ ਛਕ ਲਿਆ ਗੁਰੂ ਵਾਲੇ ਬਣ ਗਏ। ਬਹੁਤ ਸਾਰੇ ਜਗਿਆਸੂ ਐਸੇ ਸਨ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੋਇਆ ਸੀ ਪਰ ਨਾਮ ਬਾਣੀ ਦੇ ਅਭਿਆਸੀ ਨਹੀਂ ਸਨ, ਸੰਗਤ ਕਰ ਕਰਕੇ ਉਹਨਾਂ ਦੀ ਜੀਵਨ ਦੇ ਵਿੱਚ ਤਬਦੀਲੀ ਆਈ ਉਹ ਨਾਮ ਬਾਣੀ ਦੇ ਅਭਿਆਸੀ ਬਣ ਗਏ। ਸਾਧ ਸੰਗਤ ਜੀ, ਸਾਡਾ ਇਤਿਹਾਸ ਇਸ ਤਰ੍ਹਾਂ ਦੀਆਂ ਹਜ਼ਾਰਾਂ ਹੀ ਘਟਨਾਵਾਂ ਦੇ ਨਾਲ ਭਰਿਆ ਹੋਇਆ ਹੈ ਕਿ ਸੰਗਤ ਕਰਕੇ ਕਿਸ ਤਰ੍ਹਾਂ ਜੀਵਨ ਦੇ ਵਿੱਚ ਤਬਦੀਲੀ ਆਉਂਦੀ ਹੈ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਹਨ, ਉਹ ਕਹਿੰਦੇ ਕਾਹੂ ਦਸ਼ਾ ਕੇ ਪਵਨ ਕੇ ਗਵਨ ਕੇ ਬਾਦਰ ਹੋਇ ਕਾਹੂ ਦਸ਼ਾ ਕੇ ਪਵਨ ਕੋ ਬਾਦਰ ਬਿਲਾਤ ਹੈ। ਕਹਿੰਦੇ ਕਹਾਵਾ ਹੈ ਜਦ ਚੱਲੇ ਤਾਂ ਬੱਦਲ ਬਣ ਜਾਂਦੇ ਹਨ, ਇੱਕ ਐਸੀ ਹਵਾ ਹੈ ਜੇ ਚੱਲੇ ਤਾਂ ਬਣੇ ਬਣਾਏ ਬੱਦਲ ਉੱਡ ਜਾਂਦੇ ਹਨ। ਆਪਾਂ ਪਿੰਡਾਂ ਦੀ ਭਾਸ਼ਾ ਦੇ ਵਿੱਚ ਆਮ ਤੌਰ 'ਤੇ ਹੀ ਕਹਿ ਦਿੰਦੇ ਹਾਂ ਕਿ ਇਸ ਬੰਦੇ ਨੂੰ ਦੁਨੀਆ ਦੀ ਹਵਾ ਲੱਗ ਗਈ ਹੈ। ਬਈ ਪਹਿਲਾਂ ਇਸ ਤਰ੍ਹਾਂ ਦਾ ਨਹੀਂ ਸੀ, ਹੁਣ ਇਸ ਤੋਂ ਪਤਾ ਨਹੀਂ ਕਿਸ ਤਰ੍ਹਾਂ ਦੀ ਹਵਾ ਲੱਗ ਗਈ। ਇਹ ਸ਼ਬਦ ਆਮ ਵਰਤਦੇ ਹਾਂ। ਕਾਹੂ ਦਸ਼ਾ ਕੇ ਪਵਨ ਕੇ ਗਵਨ ਕੇ ਬਾਦਰ ਹੋਇ ਕਾਹੂ ਦਸ਼ਾ ਕੇ ਪਵਨ ਕੋ ਬਾਦਰ ਬਿਲਾਤ ਹੈ। ਕਾਹੂ ਜਲ ਪਾਨ ਕੀਏ ਰਹਿਤ ਅਰੋਗ ਦੇਹੀ ਕਾਹੂ ਜਲ ਪਾਨ ਕੀਏ ਬਿਰਥਾ ਬਿਲਲਾਤ ਹੈ। ਫਿਰ ਕਹਿੰਦੇ ਮਨੁੱਖ ਦੇ ਸਰੀਰ ਦੇ ਉੱਪਰ, ਮਨੁੱਖ ਦੇ ਜੀਵਨ ਦੇ ਉੱਪਰ ਪਾਣੀ ਦਾ ਵੀ ਬਹੁਤ ਗਹਿਰਾ ਪ੍ਰਭਾਵ ਪੈਂਦਾ ਹੈ। ਪਾਣੀ ਮਾੜਾ ਮਿਲ ਜਾਵੇ ਸਰੀਰ ਰੋਗੀ ਹੋ ਜਾਂਦਾ ਹੈ, ਪਾਣੀ ਚੰਗਾ ਮਿਲ ਜਾਵੇ ਸਵੱਛ ਮਿਲ ਜਾਵੇ ਤਾਂ ਸਰੀਰ ਅਰੋਗ ਹੋ ਜਾਂਦਾ ਹੈ। ਕਾਹੂ ਗ੍ਰਹਿ ਕੀ ਅਗਨ ਪਾਕ ਸਾਕ ਸਿੱਧ ਕਰੇ ਕਾਹੂ ਗ੍ਰਹਿ ਕੀ ਅਗਨ ਭਵਨ ਜਰਾਤ ਹੈ। ਇੱਕ ਅੱਗ ਹੈ ਜੋ ਚੁੱਲ੍ਹੇ ਦੇ ਵਿੱਚ ਬਲੇ ਤਾਂ ਕਈ ਤਰ੍ਹਾਂ ਦੇ ਭੋਜਨ ਤਿਆਰ ਕਰਦੀ ਹੈ, ਇੱਕ ਅੱਗ ਹੈ ਜੇ ਘਰ ਨੂੰ ਲੱਗ ਜਾਵੇ ਤਾਂ ਸਾਰਾ ਕੁਝ ਸਾੜ ਕੇ ਸੁਆਹ ਕਰ ਦਿੰਦੀ ਹੈ। ਕਾਹੂ ਕੀ ਸੰਗਤ ਮਿਲ ਜੀਵਨ ਮੁਕਤ ਹੋਤ ਕਾਹੂ ਕੀ ਸੰਗਤ ਮਿਲ ਜਮਪੁਰ ਜਾਤ ਹੈ। ਚੰਗੀ ਸੰਗਤ ਮਿਲ ਜਾਵੇ ਨਾਮ ਜਪਣ ਵਾਲਿਆਂ ਦੀ, ਸੇਵਾ ਸਿਮਰਨ ਕਰਨ ਵਾਲਿਆਂ ਦੀ, ਭਗਤੀ ਕਰਨ ਵਾਲਿਆਂ ਦੀ, ਸਤਿਗੁਰਾਂ ਦੀ ਸੰਗਤ ਮਿਲ ਜਾਵੇ ਤਾਂ ਜੀਵਨ ਉਚਾਈਆਂ ਨੂੰ ਛੋਹ ਜਾਂਦਾ ਹੈ। ਪਰ ਕਹਿੰਦੇ ਨਸ਼ਿਆਂ ਵਾਲਿਆਂ ਦੀ, ਵਿਸ਼ਿਆਂ ਵਾਲਿਆਂ ਦੀ, ਔਗਣਾਂ ਵਾਲਿਆਂ ਦੀ ਸੰਗਤ ਮਿਲ ਜਾਵੇ ਤਾਂ ਫਿਰ ਕਹਿੰਦੇ ਉਹੀ ਸੰਗਤ ਮਨੁੱਖ ਨੂੰ ਜਮਾਂ ਦੇ ਘਰ ਦੇ ਵਿੱਚ ਲੈ ਜਾਂਦੀ ਹੈ। ਕਾਹੂ ਕੀ ਸੰਗਤ ਮਿਲ ਜਮਪੁਰ ਜਾਤ ਹੈ। ਔਰ ਸਾਧ ਸੰਗਤ ਜੀ, ਜਿਸ ਤਰ੍ਹਾਂ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਹੈ, ਧੰਨ ਬਾਬਾ ਬਿਧੀ ਚੰਦ ਜੀ, ਜਿਹੜੇ ਕਿ ਪਹਿਲਾਂ ਚੋਰੀ ਕਰਦੇ ਸਨ, ਭਾਈ ਅਦਲੀ ਜੀ ਦੀ ਸੰਗਤ ਹੋਈ। ਭਾਈ ਅਦਲੀ ਜੀ ਦੀ ਸੰਗਤ ਦਾ ਐਸਾ ਪ੍ਰਭਾਵ ਪਿਆ, ਸਤਿਗੁਰਾਂ ਦੀ ਸ਼ਰਨ ਦੇ ਵਿੱਚ ਚਲੇ ਗਏ, ਇਹ ਚੋਰੀ ਦਾ ਕੰਮ ਜਿਹੜਾ ਸੀ ਤਿਆਗ ਦਿੱਤਾ ਅਤੇ ਸਾਧ ਸੰਗਤ ਜੀ ਨਾਮ ਦਾ ਧਨ ਚੁਰਾਉਣ ਲੱਗ ਪਏ। ਜੀਵਨ ਦੀ ਧਾਰਾ ਬਦਲ ਗਈ। ਭਾਈ ਲੱਖੂ ਜੀ ਨੇ ਭਾਈ ਪਿਰਾਣਾ ਜੀ ਦੀ ਸੰਗਤ ਕੀਤੀ, ਜਿਹੜੇ ਡਾਕੇ ਮਾਰਦੇ ਸਨ, ਰਾਹੀਆਂ ਨੂੰ ਲੁੱਟਦੇ ਸਨ, ਸੰਗਤ ਦਾ ਐਸਾ ਪ੍ਰਭਾਵ ਪਿਆ, ਨਾਮ ਬਾਣੀ ਦੇ ਅਭਿਆਸੀ ਬਣ ਗਏ, ਸਤਿਗੁਰਾਂ ਦੀ ਸ਼ਰਨ ਦੇ ਵਿੱਚ ਚਲੇ ਗਏ। ਔਰ ਸਾਧ ਸੰਗਤ ਜੀ ਇੰਨਾ ਬਚਨਾਂ ਦੇ ਬਲੀ ਬਣ ਗਏ, ਬਚਨਾਂ ਦੇ ਵਿੱਚ ਇੰਨਾ ਬਲ ਆ ਗਿਆ, ਭਾਈ ਬੁੱਧੂ ਜੀ ਨੂੰ ਕਹਿ ਦਿੱਤਾ ਸੀ ਵੀ ਇਹ ਆਵਾ ਜਿਹੜਾ ਹੈ ਨਾ, ਇਹ ਕੱਚਾ ਰਹੇਗਾ, ਇੱਟਾਂ ਕੱਚੀਆਂ ਨਿਕਲਣਗੀਆਂ। ਭਾਈ ਬੁੱਧੂ ਜੀ ਆਖਣ ਲੱਗੇ ਵੀ ਤੂੰ ਕੌਣ ਹੁੰਦਾ ਹੈ ਜਿਹੜਾ ਗੁਰੂ ਦੇ ਬਚਨਾਂ ਨੂੰ ਉਲਟਾ ਦੇਵੇ। ਭਾਈ ਲੱਖੂ ਜੀ ਆਖਣ ਲੱਗੇ ਹਮ ਪੀ ਹੈ ਗੁਰਸਿੱਖ ਮਹਾਨੇ। ਇਹ ਸਾਧ ਸੰਗਤ ਜੀ ਹੰਕਾਰ ਨਹੀਂ ਹੋਇਆ ਕਰਦਾ, ਇਹ ਸਤਿਗੁਰਾਂ ਦਾ ਉੱਚਾ ਅਤੇ ਸੁੱਚਾ ਪਿਆਰ ਹੋਇਆ ਕਰਦਾ ਹੈ। ਗੁਰੂ ਅਰਜਨ ਸਾਹਿਬ ਜੀ ਨੂੰ ਪੁੱਛਿਆ ਗਿਆ, ਆਖਣ ਲੱਗੇ, ਹਾਂ ਇਸ ਤਰ੍ਹਾਂ ਹੋ ਸਕਦਾ ਹੈ, ਮੇਰੀ ਬੰਧੇ ਭਗਤ ਛਡਾਵੈ, ਬੰਧ ਹੈ ਭਗਤ ਨਾ ਛੂਟੈ ਮੋਹੇ, ਇੱਕ ਸਮੇਂ ਮੋਕੋ ਗਹਿ ਬੰਧ ਹੈ, ਤੌਫਨ ਮੋਪੈ ਜਵਾਬ ਨਾ ਹੋਏ। ਮੈਂ ਗੁਣ ਬੰਧ ਸਗਲ ਕੀ ਜੀਵਨ, ਮੇਰੀ ਜੀਵਨ ਮੇਰੇ ਦਾਸ। ਅਰਸਾਦ ਸੰਗਤ ਜੀ, ਇਸੇ ਪ੍ਰਕਾਰ ਗਨਕਾਂ ਨੇ ਸਾਧੂਆਂ ਦੀ ਸੰਗਤ ਕੀਤੀ, ਸੰਗਤ ਦਾ ਐਸਾ ਪ੍ਰਭਾਵ ਪਿਆ, ਬੁਰੇ ਕਰਮ ਤਿਆਗ ਦਿੱਤੇ, ਰਾਮ ਰਾਮ ਜਪਣ ਲੱਗ ਪਈ, ਜਿਸ ਦਾ ਜ਼ਿਕਰ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਕਰਦੇ ਹਨ ਕਿ ਗਨਕਾ ਪਾਪਣ ਹੋਏ ਕੈ ਪਾਪਾਂ ਦਾ ਗਲਹਾਰ ਪਰੋਤਾ। ਸਾਡੇ ਵਿਦਵਾਨ ਪੁਰਸ਼ ਦੱਸਦੇ ਹਨ, ਕਹਿੰਦੇ ਜੇ ਜਗਿਆਸੂ ਦੀ ਭਾਵਨਾ ਚੰਗੀ ਹੋਵੇ, ਸਵਾਰਥ ਤੋਂ ਉੱਪਰ ਉੱਠਿਆ ਹੋਇਆ ਹੋਵੇ ਅਤੇ ਕਹਿੰਦੇ ਸਾਧੂ ਕਰਨੀ ਵਾਲਾ ਹੋਵੇ ਤਾਂ ਤਤਕਾਲ ਹੀ ਫਲ ਮਿਲਦਾ ਹੈ। ਫਲ ਕੀ ਹੁੰਦਾ ਹੈ ਕਿ ਨਾਮ ਚੱਲਣ ਲੱਗ ਪੈਂਦਾ ਹੈ, ਨਾਮ ਬਾਣੀ ਦਾ ਅਭਿਆਸ ਜਾਰੀ ਹੋ ਜਾਂਦਾ ਹੈ, ਸੰਗਤ ਦਾ ਇਹ ਫਲ ਹੁੰਦਾ ਹੈ। ਨਾਮ ਬਾਣੀ ਦਾ ਪ੍ਰਵਾਹ ਛੁੱਟ ਪੈਂਦਾ ਹੈ ਜਦ ਕੋਈ ਕਮਾਈ ਵਾਲੇ ਗੁਰਮੁਖ ਦੀ ਸੰਗਤ ਹੋਵੇ ਅਤੇ ਅੱਗੋਂ ਜਗਿਆਸੂ ਦੀ ਜਗਿਆਸਾ ਪਵਿੱਤਰ ਹੋਵੇ, ਚੰਗੀ ਹੋਵੇ, ਉਹ ਦੁਨੀਆਦਾਰੀ ਵਾਲੀਆਂ ਗੱਲਾਂ ਨਾ ਕਰੇ, ਕੇਵਲ ਤੇ ਕੇਵਲ ਪਰਮਾਰਥ ਦੀਆਂ ਗੱਲਾਂ ਕਰਨ ਵਾਲਾ ਹੋਵੇ। ਗਨਕਾ ਪਾਪਣ ਹੋਏ ਕੈ ਪਾਪਾਂ ਦਾ ਗਲਹਾਰ ਪਰੋਤਾ, ਮਹਾਂਪੁਰਖ ਅਚਾਨ ਚੱਕ ਗਨਕਾ ਵਾੜੇ ਆਏ ਖਲੋਤਾ। ਭਾਈ ਗੁਰਦਾਸ ਸਾਹਿਬ ਜੀ ਨੇ ਇਹ ਲੰਬਾ ਚੌੜਾ ਖੁਲਾਸਾ ਕੀਤਾ ਹੈ। ਸਾਧ ਸੰਗਤ ਜੀ, ਧੰਨ ਦੀਨ ਦੁਨੀ ਦੇ ਮਾਲਕ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਜਦ ਭਾਈ ਭੂਮੀਏ ਦੇ ਕੋਲ ਗਏ, ਜਿਹੜਾ ਪਹਿਲਾਂ ਭੂਮੀਏ ਚੋਰ ਕਰਕੇ ਪ੍ਰਸਿੱਧ ਸੀ, ਇਤਿਹਾਸਕਾਰ ਦੱਸਦੇ ਹਨ ਕਿ ਭੂਮੀਏ ਨੇ ਲੰਗਰ ਲਗਾਏ ਹੋਏ ਸਨ, ਸਤਿਗੁਰੂ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਲੰਗਰ ਛਕੋ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਆਖਣ ਲੱਗੇ ਕਿ ਭੂਮੀਆ ਲੰਗਰ ਛਕਾਂਗੇ, ਪਹਿਲਾਂ ਤੂੰ ਇਹ ਦੱਸ ਵੀ ਤੇਰੀ ਕਿਰਤ ਕੀ ਹੈ। ਮਹਾਂਪੁਰਸ਼ਾਂ ਦਾ ਆਪਣਾ ਅੰਦਾਜ਼ ਹੋਇਆ ਕਰਦਾ ਹੈ। ਭਾਈ ਭੂਮੀਏ ਨੇ ਸਤਿਗੁਰਾਂ ਦੇ ਅੱਗੇ ਸੱਚ ਬੋਲ ਦਿੱਤਾ, ਆਖਣ ਲੱਗੇ ਸੱਚੇ ਪਾਤਸ਼ਾਹ ਕਿਰਤ ਤਾਂ ਮੇਰੀ ਚੰਗੀ ਨਹੀਂ, ਮੈਂ ਚੋਰੀਆਂ ਕਰਦਾ ਹਾਂ ਅਤੇ ਨਾਲ ਦੀ ਨਾਲ ਦਾਨ ਪੁੰਨ ਵੀ ਬੜਾ ਕਰਦਾ ਹਾਂ, ਕਿਉਂਕਿ ਸਾਧ ਸੰਗਤ ਜੀ ਸੰਸਾਰ ਦੀ ਇਸ ਤਰ੍ਹਾਂ ਦੀ ਗਜਬ ਦੀ ਹਾਲਤ ਦੇਖਣ ਨੂੰ ਮਿਲਦੀ ਹੈ। ਬੰਦਾ ਸੋਚਦਾ ਹੈ ਕਿ ਮੈਂ ਦਾਨ ਪੁੰਨ ਵੀ ਕਰੀ ਜਾਵਾਂ, ਮੈਂ ਪਾਪ ਵੀ ਕਰੀ ਜਾਵਾਂ, ਹੇਰਾ ਫੇਰੀ ਵੀ ਕਰੀ ਜਾਵਾਂ, ਬੇਈਮਾਨੀ ਵੀ ਕਰੀ ਚੱਲਾਂ, ਸ਼ਾਇਦ ਇਸ ਤਰ੍ਹਾਂ ਮੈਂ ਸੰਸਾਰ ਦੇ ਵਿੱਚ ਵੀ ਪੂਰਾ ਉਤਰ ਸਕਾਂਗਾ, ਪਰਮਾਰਥ ਦੇ ਵਿੱਚ ਵੀ ਪੂਰਾ ਉਤਰ ਸਕਾਂਗਾ। ਆਪਾਂ ਬਹੁਤ ਸਾਰੇ ਜੀਵ ਇਸ ਤਰ੍ਹਾਂ ਕਰਦੇ ਹਾਂ, ਬੇਈਮਾਨੀ ਵੀ ਰੱਜ ਰੱਜ ਕੇ ਕਰੀ ਜਾਂਦੇ ਹਾਂ, ਹੇਰਾ ਫੇਰੀ ਵੀ ਕਰੀ ਜਾਂਦੇ ਹਾਂ, ਦਾਨ ਪੁੰਨ ਵੀ ਕਰੀ ਜਾਂਦੇ ਹਾਂ। ਇਹ ਇਤਿਹਾਸਕ ਘਟਨਾਵਾਂ ਸਾਨੂੰ ਸਮਝਾਉਣ ਵਾਸਤੇ ਹਨ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਆਖਣ ਲੱਗੇ, ਭਾਈ ਭੂਮੀਆਂ ਮਾਰਨ ਪਾਹੇ ਹਰਾਮ ਮੈਂ, ਹੋਏ ਹਲਾਲ ਨਾ ਜਾਏ। ਆਖਣ ਲੱਗੇ ਭੂਮੀਆਂ ਸ਼ਾਇਦ ਉਹ ਮਸਾਲਾ ਤਾਂ ਹੈਗਾ ਹੈ ਜਿਹੜਾ ਮਾਸ ਦੇ ਵਿੱਚ ਪਾ ਦਈਏ ਮਾਸ ਗਲ ਜਾਂਦਾ ਹੈ, ਪਰ ਕਹਿੰਦੇ ਇਸ ਤਰ੍ਹਾਂ ਦਾ ਮਸਾਲਾ ਅੱਜ ਤੱਕ ਨਹੀਂ ਬਣਿਆ ਜਿਹੜਾ ਪਾਪ ਦੀ ਕਮਾਈ ਨੂੰ ਹਲਾਲ ਦੀ ਕਮਾਈ ਬਣਾ ਦੇਵੇ, ਹਰਾਮ ਦੀ ਕਮਾਈ ਨੂੰ ਹਲਾਲ ਦੀ ਬਣਾ ਦੇਵੇ, ਇਸ ਤਰ੍ਹਾਂ ਦਾ ਕੋਈ ਮਸਾਲਾ ਨਹੀਂ ਬਣਿਆ। ਮਾਰਨ ਪਾਹੇ ਹਰਾਮ ਮੈਂ ਹੋਏ ਹਲਾਲ ਨਾ ਜਾਏ, ਨਹੀਂ ਹਲਾਲ ਬਣਦਾ। ਭਾਈ ਭੂਮੀਆਂ ਜਿਹੜਾ ਪਰਮਾਰਥ ਦਾ ਸ਼ੌਕ ਰੱਖਦਾ ਸੀ, ਆਪਣੀ ਗਲਤੀ ਨੂੰ ਕਬੂਲ ਕੀਤਾ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਡਿੱਗ ਪਿਆ। ਕਿਉਂਕਿ ਸਾਧ ਸੰਗਤ ਜੀ, ਆਪਾਂ ਜੀਵ ਕੀ ਕਰਦੇ ਹਾਂ ਕਿ ਆਪਣੀ ਗਲਤੀ ਵੱਲ ਨਹੀਂ ਦੇਖਦੇ, ਆਪਾਂ ਦੂਸਰਿਆਂ ਦੀਆਂ ਗਲਤੀਆਂ ਨੂੰ ਫਰੋਲਦੇ ਰਹਿੰਦੇ ਹਾਂ, ਇਸ ਕਰਕੇ ਸਾਡਾ ਪਰਮਾਰਥ ਦਾ ਰਸਤਾ ਬੰਦ ਹੋਇਆ ਰਹਿੰਦਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਆਖਣ ਲੱਗੇ ਕਿ ਭਾਈ ਭੂਮੀਆਂ, ਜੇ ਪਰਮਾਰਥ ਦੇ ਰਸਤੇ ਦੇ ਉੱਪਰ ਚੱਲਣਾ ਹੈ ਫਿਰ ਸਾਡੇ ਬਚਨਾਂ ਨੂੰ ਮੰਨਣਾ ਪਵੇਗਾ। ਭਾਈ ਭੂਮੀਆਂ ਆਖਣ ਲੱਗਾ, ਸੱਚੇ ਪਾਤਸ਼ਾਹ, ਮੇਰਾ ਪਿਓ ਵੀ ਚੋਰ, ਮੇਰਾ ਦਾਦਾ ਵੀ ਚੋਰ, ਮੇਰਾ ਪੜਦਾਦਾ ਵੀ ਚੋਰ, ਚੋਰੀ ਦਾ ਸਿਲਸਿਲਾ ਬੜਾ ਲੰਬਾ ਚੌੜਾ ਚੱਲਦਾ ਆ ਰਿਹਾ ਹੈ। ਫਿਰ ਜਿਹੜੇ ਬੁਰੇ ਸੰਸਕਾਰ ਹੁੰਦੇ ਹਨ, ਕੋਈ ਇੱਕ ਜਨਮ ਦੇ ਨਹੀਂ ਹੋਇਆ ਕਰਦੇ, ਜਨਮ ਜਨਮਾਤਰਾਂ ਦੇ ਮਨੁੱਖ ਦੇ ਅੰਤਸ਼ਕਰਨ ਦੇ ਵਿੱਚ ਪਏ ਹੋਏ ਹੁੰਦੇ ਹਨ। ਜਨਮ ਜਨਮ ਕੀ ਇਸ ਮਨ ਕੋ ਮਨ ਲਾਗੀ, ਕਾਲਾ ਹੋਆ ਸਿਆਹ, ਖੰਗਲੀ ਧੋਤੀ ਉਜਲੀ ਨਾ ਹੋਵੇ, ਜੇ ਸੌ ਧੋਵਣ ਪਾਹੋ। ਸੱਚੇ ਪਾਤਸ਼ਾਹ, ਹੋਰ ਜਿਹੜਾ ਬਚਨ ਮਰਜ਼ੀ ਮਨਵਾ ਲਓ, ਪਰ ਮੈਥੋਂ ਅਜੇ ਚੋਰੀ ਨਹੀਂ ਜੇ ਛੁੱਟਦੀ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਆਖਣ ਲੱਗੇ, ਭਾਈ ਭੂਮੀਆਂ, ਫਿਰ ਤੂੰ ਇੰਜ ਕਰ, ਪਹਿਲੀ ਗੱਲ ਤਾਂ ਇਹ ਵੀ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ 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 ਨਾਮ ਦਾ ਅਭਿਆਸ ਕਰਨਾ ਹੈ। ਕਿਉਂਕਿ ਨਾਮ ਦੇ ਵਿੱਚ ਐਸੀ ਬਰਕਤ ਹੈ, ਘੋਰ ਦੁਖਿਅੰ ਅਨਕ ਹਤਿਅੰ ਜਨਮ ਦਰਿਦਰੰ ਮਹਾਂ ਵਿਖਿਆਦੰ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਭਸਮੰ ਕਰੋਤ। ਲੱਕੜਾਂ ਬਾਲਣ ਭਾਵੇਂ ਲੱਖਾਂ ਮਨ ਹੋਵੇ, ਕਹਿੰਦੇ ਬਸ ਇੱਕ ਅੱਗ ਦੀ ਚੰਗਿਆੜੀ ਚਾਹੀਦੀ ਹੈ। ਜਦ ਨਾਮ ਦਾ ਕਿਣਕਾ ਤੇਰੇ ਅੰਦਰ ਵਸਿਆ, ਇੱਕ ਚੰਗਿਆੜੀ ਨਾਮ ਦੀ ਧੁੱਖ ਗਈ, ਫਿਰ ਤੇਰੇ ਜਨਮ ਜਨਮਾਤਰਾਂ ਦੇ ਸੰਸਕਾਰ ਦਗਧ ਹੋ ਜਾਣਗੇ, ਜਲ ਕੇ ਰਾਖ ਹੋ ਜਾਣਗੇ। ਇਸਨੇ ਫਿਰ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਇਹ ਜਨਮ ਜਨਮਾਤਰਾਂ ਦੇ ਸੰਸਕਾਰ ਹਨ, ਕਈ ਵਾਰੀ ਨਾਮ ਜਪਦਿਆਂ ਸੇਵਾ ਕਰਦਿਆਂ ਫਿਰ ਝੱਸ ਪੈ ਜਾਂਦਾ ਹੈ। ਬੜੇ ਬੜੇ ਜਗਿਆਸੂ, ਬੜੇ ਬੜੇ ਅਭਿਆਸੀ ਅਰਸ਼ਾਂ ਦੀਆਂ ਉਡਾਰੀਆਂ ਲਾ ਕੇ ਫਿਰ ਫਰਸ਼ 'ਤੇ ਆ ਜਾਂਦੇ ਹਨ, ਦੇਖੇ ਜਾਂਦੇ ਹਨ। ਫਿਰਦੀ ਫਿਰਦੀ ਦਹ ਦਿਸਾ ਜਲ ਪਰਬਤ ਬਨਰਾਏ, ਜਿੱਥੇ ਡਿੱਠਾ ਮਿਰਤ ਕੋ ਇਲ ਬਹੇਠੀ ਆਏ। ਇਲ ਬੜਾ ਉੱਚੀ ਚਲੀ ਜਾਂਦੀ ਹੈ, ਫਿਰ ਕਹਿੰਦੇ ਮੁਰਦਾਰ ਦੇ ਉੱਪਰ ਡਿੱਗ ਪੈਂਦੀ ਹੈ। ਸਤਿਗੁਰੂ ਜੀ ਆਖਣ ਲੱਗੇ, ਤੂੰ ਲੱਗਾ ਰਹੀ, ਛੱਡਣਾ ਨਹੀਂ, ਲੱਗਾ ਰਵੇਂਗਾ ਕਿਸੇ ਮੰਜ਼ਿਲ ਤੱਕ ਅੱਪੜ ਜਾਵੇਂਗਾ, ਘਬਰਾਉਣਾ ਨਹੀਂ। ਕਿਉਂਕਿ ਸੰਤ ਕਵੀ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਵੀ ਬਚਨ ਹਨ ਕਿ ਲੱਗਾ ਹੈ ਤਾਂ ਲੱਗਾ ਰਹੋ, ਹਰਦਮ ਕਦੇ ਨਾ ਭੂਲ, ਲੱਗਾ ਰਿਹਾ ਤਾਂ ਲੱਖ ਦਾ, ਛੱਡੇ ਤਾਂ ਕੌਡੀ ਮੂਲ। ਜੇ ਨਾਮ ਬਾਣੀ ਦਾ ਅਭਿਆਸ ਜਾਰੀ ਰੱਖੇਗਾ ਫਿਰ ਕਹਿੰਦੇ ਇੱਕ ਦਿਨ ਮੰਜ਼ਿਲ ਤੱਕ ਅੱਪੜ ਜਾਵੇਗਾ, ਜੇ ਛੱਡ ਬੈਠੇਗਾ ਫਿਰ ਕਹਿੰਦੇ ਕੌਡੀ ਦਾ ਰਹਿ ਜਾਵੇਗਾ। ਦੂਸਰਾ ਆਖਣ ਲੱਗੇ, ਸੱਚ ਬੋਲਣਾ ਹੈ, ਝੂਠ ਨਹੀਂ ਬੋਲਣਾ। ਤੀਸਰਾ ਆਖਣ ਲੱਗੇ, ਗਰੀਬ ਮਾਰ ਨਹੀਂ ਹੋਰ ਦੇਣੀ। ਭਾਈ ਭੂਮੀਆਂ ਜੀ ਨੇ ਨਾਮ ਬਾਣੀ ਦਾ ਅਭਿਆਸ ਸ਼ੁਰੂ ਕਰ ਦਿੱਤਾ। ਕਈ ਦਿਨ ਆਪਣੇ ਆਪ ਨੂੰ ਚੋਰੀ ਤੋਂ ਰੋਕ ਕੇ ਰੱਖਿਆ, ਕਿਉਂਕਿ ਜਗਿਆਸੂ ਦੇ ਜੀਵਨ ਦੇ ਵਿੱਚ ਕਈ ਤਰ੍ਹਾਂ ਦੇ ਉਤਰਾਅ ਚੜ੍ਹਾਅ ਆਉਂਦੇ ਹਨ। ਇੱਕੋ ਦਿਨ ਵਿੱਚ ਕੋਈ ਸੰਤ ਨਹੀਂ ਬਣ ਜਾਂਦਾ, ਬ੍ਰਹਮ ਗਿਆਨੀ ਨਹੀਂ ਬਣ ਜਾਂਦਾ। ਕਹਿੰਦੇ ਪੂਰਬਲੇ ਸੰਸਕਾਰ ਸਨ, ਫਿਰ ਝੱਸ ਉੱਠਿਆ, ਆਖਣ ਲੱਗਾ ਵੀ ਹੁਣ ਚੋਰੀ ਕਰਨ ਚੱਲੀਏ। ਫਿਰ ਬੰਦੇ ਨੂੰ ਝੱਸ ਪੈਂਦਾ ਹੈ ਬੁਰੇ ਕਰਮਾਂ ਦਾ, ਇਹ ਜਲਦੀ ਕੀਤੇ ਖਹਿੜਾ ਨਹੀਂ ਛੱਡਦਾ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਨੇ ਇਸ ਦੇ ਨਾਲ ਮਿਲਦੀ ਜੁਲਦੀ ਘਟਨਾ ਵਾਰਾਂ ਦੇ ਵਿੱਚ ਉਸਦਾ ਜ਼ਿਕਰ ਕੀਤਾ ਹੈ। ਰਾਜੇ ਦੇ ਘਰ ਦੇ ਵਿੱਚ ਗਿਆ, ਪਹਿਰੇਦਾਰ ਨੇ ਪੁੱਛਿਆ ਵੀ ਤੂੰ ਕੌਣ ਹੈ? ਰਾਜਿਆਂ ਵਾਲੇ ਕੱਪੜੇ ਪਾਏ ਸਨ, ਆਖਣ ਲੱਗਾ ਮੈਂ ਚੋਰ ਹਾਂ। ਪਹਿਰੇਦਾਰ ਕੰਬ ਗਿਆ, ਆਖਣ ਲੱਗਾ ਵੀ ਚੋਰ ਵੀ ਕਦੇ ਆਪਣੇ ਆਪ ਨੂੰ ਆਖਦਾ ਸੀ ਵੀ ਮੈਂ ਚੋਰ ਹਾਂ? ਉਸੇ ਵਕਤ ਰਸਤਾ ਛੱਡ ਦਿੱਤਾ। ਜੋ ਸੋਨਾ ਚਾਂਦੀ ਗਹਿਣਾ ਆਦਿਕ ਸੀ ਸਾਰਾ ਇਕੱਠਾ ਕਰ ਲਿਆ, ਪੰਡ ਬੰਨ ਲਈ। ਔਰ ਸਾਧ ਸੰਗਤ ਜੀ, ਜਦ ਇਹ ਚੱਲਣ ਲੱਗਿਆ, ਇੱਕ ਲੂਣ ਵਾਲਾ ਬਰਤਨ ਪਿਆ ਹੋਇਆ ਸੀ ਜਿਸ ਦੇ ਵਿੱਚੋਂ ਇਸਨੇ ਲੈ ਕੇ ਕੁਝ ਚੱਖ ਲਿਆ। ਸਾਰਾ ਕੁਝ ਛੱਡ ਕੇ ਚਲਿਆ ਜਾਂਦਾ ਹੈ। ਔਰ ਕਹਿੰਦੇ ਜਦ ਸਵੇਰੇ ਪਤਾ ਚੱਲਿਆ, ਗਰੀਬ ਮਾਰ ਹੋਣ ਲੱਗ ਪਈ, ਜਿਨ੍ਹਾਂ 'ਤੇ ਮਾੜਾ ਮੋਟਾ ਵੀ ਸ਼ੱਕ ਸੀ, ਸ਼ੱਕ ਦੇ ਆਧਾਰ 'ਤੇ ਉਹਨਾਂ ਨੂੰ ਪਕੜ ਪਕੜ ਕੇ ਤਸੀਹੇ ਦੇਣ ਲੱਗ ਪਏ। ਹੁਣ ਜਿਹੜਾ ਧਰਮੀ ਵਿਅਕਤੀ ਹੈ, ਕਮ ਸੇ ਕਮ ਉਹ ਤਾਂ ਇਹ ਬਰਦਾਸ਼ਤ ਨਹੀਂ ਕਰ ਸਕਦਾ ਵੀ ਮੇਰੀ ਖਾਤਰ ਕਿਸੇ ਨੂੰ ਮਾਰ ਪਵੇ। ਜਿਨ੍ਹਾਂ ਦੇ ਅੰਦਰ ਧਰਮ ਨਹੀਂ ਹੁੰਦਾ, ਉਹਨਾਂ ਦੀ ਖਾਤਰ ਭਾਵੇਂ ਸਾਰਾ ਸੰਸਾਰ ਮਾਰਿਆ ਜਾਵੇ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਪਰ ਜਿਨ੍ਹਾਂ ਦੇ ਅੰਦਰ ਧਰਮ ਦੀ ਚਿਣਗ ਹੁੰਦੀ ਹੈ, ਉਹ ਨਹੀਂ ਇਹ ਬਰਦਾਸ਼ਤ ਕਰ ਸਕਦੇ ਵੀ ਸਾਡੀ ਖਾਤਰ ਕਿਸੇ ਨੂੰ ਮਾਰ ਪਵੇ। ਰਾਜੇ ਦੇ ਕੋਲ ਚਲਿਆ ਗਿਆ, ਜਾ ਕੇ ਵਿਸ਼ਵਾਸ ਦਿਵਾਇਆ ਵੀ ਮੈਂ ਹੀ ਚੋਰ ਹਾਂ। ਆਖਣ ਲੱਗਾ ਵੀ ਇਹ ਸਿੱਖਿਆ ਕਿੱਥੋਂ ਮਿਲੀ? ਭੂਮੀਆ ਆਖਣ ਲੱਗਾ ਗੁਰੂ ਨਾਨਕ ਸਾਹਿਬ ਜੀ ਨੇ ਮੇਰੇ ਉੱਪਰ ਕਿਰਪਾ ਕੀਤੀ ਹੈ। ਔਰ ਭਾਈ ਵੀਰ ਸਿੰਘ ਜੀ ਦੱਸਦੇ ਹਨ, ਫਿਰ ਰਾਜੇ ਨੇ ਭਾਈ ਭੂਮੀਏ ਨੂੰ ਆਪਣਾ ਵਜ਼ੀਰ ਬਣਾ ਲਿਆ। ਕਹਿੰਦਾ ਇੰਨੀ ਉੱਚੀ ਕਰਨੀ ਵਾਲਾ ਸਿੱਖ ਮੇਰੇ ਕੋਲ ਹੋਣਾ ਚਾਹੀਦਾ ਹੈ। ਆਪ ਹੀ ਪਰਮਾਰਸ ਦਾ ਪੰਥ ਹੀ ਬਣ ਗਿਆ। ਭਾਈ ਸਾਹਿਬ ਜੀ, ਭਾਈ ਗੁਰਦਾਸ ਸਾਹਿਬ ਜੀ ਰਲਦੀ ਮਿਲਦੀ ਘਟਨਾ ਦਾ ਜ਼ਿਕਰ ਕਰਦੇ ਹਨ। ਚੋਰ ਗਿਆ ਘਰ ਸ਼ਾਹ ਦੇ ਘਰ ਅੰਦਰ ਵੜਿਆ, ਕੁਛਾ ਕੂਨਾ ਭਾਲਦਾ ਚੌ ਬਾਰੇ ਚੜਿਆ, ਲੋਭ ਲਹਿਰ ਹਲਕਾਇਆ, ਲੂਣ ਹਾਂਡਾ ਫੜਿਆ, ਚੁੱਖਕ ਲੈ ਕੇ ਚੱਖਿਆ, ਤਿਸ ਕੱਖ ਨਾ ਖੜਿਆ। ਲੂਣ ਹਰਾਮੀ ਗੁਣਾਗਾਰ, ਧੜ ਧੰਬੜ ਧੜਿਆ। ਕਹਿੰਦੇ ਜਿਹੜੇ ਸਾਹਿਬ ਦਾ ਲੂਣ ਖਾ ਕੇ ਫਿਰ ਸਾਹਿਬ ਦੀ ਮੁਖਾਲਫਤ 'ਤੇ ਉੱਤਰ ਆਉਂਦੇ ਹਨ, ਕਹਿੰਦੇ ਉਹ ਫਿਰ ਕੁੱਟੇ ਜਾਂਦੇ ਹਨ, ਜਿਵੇਂ ਢੋਲ ਕੁੱਟਿਆ ਜਾਂਦਾ ਹੈ ਨਾ। ਖਾਈ ਵੀ ਜਾਣਾ ਸਤਿਗੁਰ ਦੇ ਘਰ ਦੇ ਵਿੱਚੋਂ, ਅਤੇ ਸਾਧ ਸੰਗਤ ਜੀ ਸਤਿਗੁਰ ਦੇ ਘਰ ਦੀ ਨਿੰਦਿਆ ਵੀ ਕਰੀ ਜਾਣੀ, ਬੜੇ ਇਸ ਤਰ੍ਹਾਂ ਦੇ ਦੇਖੇ ਜਾਂਦੇ ਹਨ। ਨਹੀਂ ਜੀ, ਅਸੀਂ ਆਪਣੇ ਪੁੱਤ ਪੋਤਰਿਆਂ ਨੂੰ ਇਸ ਲੈਣ ਦੇ ਵਿੱਚ ਨਹੀਂ ਜੀ ਪਾਉਣਾ, ਇਸ ਤਰ੍ਹਾਂ ਦੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਹਨ। ਖਾਣਾ ਵੀ ਗੁਰੂ ਘਰ ਦੇ ਵਿੱਚੋਂ, ਸ਼ੁਕਰਗੁਜ਼ਾਰ ਵੀ ਨਹੀਂ ਹੋਣਾ। ਲੂਣ ਹਰਾਮੀ ਗੁਣਾਗਾਰ, ਧੜ ਧੰਮੜ ਧੜਿਆ। ਇਹ ਗੱਲਾਂ ਉਹੀ ਲੋਕ ਕਰ ਸਕਦੇ ਹਨ ਜਿਹੜੇ ਆਤਮਕ ਗਿਆਨ ਤੋਂ ਕੋਰੇ ਹੁੰਦੇ ਹਨ, ਸੱਖਣੇ ਹੁੰਦੇ ਹਨ। ਜਿਨ੍ਹਾਂ ਨੂੰ ਸਤਿਗੁਰਾਂ ਨੇ ਮਾਲਾ ਮਾਲ ਕਰ ਦਿੱਤਾ, ਉਹ ਤਾਂ ਕਹਿਣਗੇ ਵੀ ਸਾਡੀਆਂ ਆਉਣ ਵਾਲੀਆਂ ਸਾਰੀਆਂ ਪੀੜ੍ਹੀਆਂ ਇਹੀ ਕੰਮ ਕਰਦੀਆਂ ਰਹਿਣ, ਉਹ ਨਹੀਂ ਕਦੇ ਇਹ ਗੱਲ ਕਹਿਣਗੇ। ਇਸ ਕਰਕੇ ਸਾਧ ਸੰਗਤ ਜੀ ਸੰਗਤ ਦਾ ਅਸਰ ਹੁੰਦਾ ਹੈ। ਗੁਰੂ ਦੀ ਸੰਗਤ ਦੇ ਨਾਲ ਚੋਰ ਸਾਧ ਬਣ ਜਾਂਦੇ ਹਨ, ਡਾਕੂ ਲੁਟੇਰੇ ਜਿਹੜੇ ਬੁਰੇ ਕਰਮਾਂ ਦੇ ਵਿੱਚ ਪ੍ਰਵਿਰਤ ਹੁੰਦੇ ਹਨ ਉਹ ਧਰਮੀ ਬਣ ਜਾਂਦੇ ਹਨ। ਇਹ ਸਾਰਾ ਕੁਝ ਸਾਧੂਆਂ ਦੀ ਸੰਗਤ ਦੁਆਰਾ ਅਤੇ ਸਤਿਗੁਰਾਂ ਦੀ ਸੰਗਤ ਦੁਆਰਾ ਹੁੰਦਾ ਹੈ। ਜਿਵੇਂ ਜਿਵੇਂ ਲੜੀਵਾਰ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਸਾਨੂੰ ਸਮਝਾ ਰਹੇ ਹਨ, ਆਓ ਪਿਆਰ ਸਤਿਕਾਰ ਦੇ ਨਾਲ ਸਰਵਣ ਕਰਦਿਆਂ ਹੋਇਆਂ ਰਸਨਾ ਨੂੰ ਕਰੋ ਪਵਿੱਤਰ। ਇੱਕ ਵਾਰੀ ਸਾਰੀ ਸੰਗਤ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪੰਜਵਾਂ, ਪਿੰਗਲ ਪਰਬਤ ਪਾਰ ਪਰੀ, ਖਲ ਚਤੁਰ ਬਕੀਤਾ।
ਸ਼ਬਦ ਦੀ ਆਰੰਭਤਾ ਦੇ ਵਿੱਚ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਬਿਲਾਵਲ ਰਾਗ ਦੇ ਵਿੱਚ ਫਰਮਾ ਰਹੇ ਹਨ, ਕਿਉਂਕਿ ਸਾਧ ਸੰਗਤ ਜੀ ਇੱਕ ਸ਼ਬਦ ਦੇ ਬਾਹਰੀ ਭਾਵ ਹੋਇਆ ਕਰਦੇ ਹਨ, ਦੂਸਰੇ ਸ਼ਬਦ ਦੇ ਅੰਤਰੀਵ ਭਾਵ ਹੋਇਆ ਕਰਦੇ ਹਨ। ਸਤਿਗੁਰੂ ਪਾਤਸ਼ਾਹ ਜੀ ਸਮਝਾ ਰਹੇ ਹਨ ਕਿ ਜੇਕਰ ਸਾਧੂ ਸਤਿਗੁਰੂ ਦੀ ਕਿਰਪਾ ਹੋ ਜਾਵੇ ਤਾਂ ਫਿਰ ਬਹੁਤ ਭਾਰੀ ਤਬਦੀਲੀ ਆਉਂਦੀ ਹੈ, ਜੀਵਨ ਉਚਾਈਆਂ ਨੂੰ ਛੋਹ ਜਾਂਦਾ ਹੈ, ਪਿੰਗਲਾ ਪਹਾੜੀ ਨੂੰ ਪਾਰ ਕਰ ਸਕਦਾ ਹੈ। ਪ੍ਰਤੱਖ ਰੂਪ ਦੇ ਵਿੱਚ ਵੀ ਸਾਧੂ ਸਤਿਗੁਰੂ ਐਸਾ ਕਰ ਸਕਦੇ ਹਨ, ਜਿਨ੍ਹਾਂ ਦੇ ਪੈਰਾਂ ਦੇ ਵਿੱਚ ਬਲ ਨਹੀਂ ਉਹਨਾਂ ਦੇ ਪੈਰਾਂ ਦੇ ਵਿੱਚ ਬਲ ਪਾ ਸਕਦੇ ਹਨ, ਪ੍ਰਤੱਖ ਵੀ। ਦੂਸਰਾ, ਜਿਨ੍ਹਾਂ ਦੇ ਪੈਰਾਂ ਦੇ ਵਿੱਚ ਭੈ ਦਾ ਬਲ ਨਹੀਂ, ਕਿਉਂਕਿ ਚੱਲਣ ਵਾਸਤੇ ਮਿਲਣ ਵਾਸਤੇ ਤਿੰਨ ਚੀਜ਼ਾਂ ਦੀ ਜ਼ਰੂਰਤ ਪੈਂਦੀ ਹੈ, ਅੱਖਾਂ ਹੋਣੀਆਂ ਚਾਹੀਦੀਆਂ ਹਨ, ਪੈਰ ਹੋਣੇ ਚਾਹੀਦੇ ਹਨ, ਹੱਥ ਹੋਣੇ ਚਾਹੀਦੇ ਹਨ। ਸਤਿਗੁਰੂ ਜੀ ਨੇ ਗੁਰਬਾਣੀ ਦੇ ਵਿੱਚ ਇੱਕ ਜਗ੍ਹਾ ਜ਼ਿਕਰ ਕੀਤਾ ਹੈ, ਰੋਹਲਾ ਟੁੰਡਾ ਅੰਧਲਾ ਕਿਉਂ ਗੱਲ ਲੱਗੇ ਧਾਏ, ਕਹਿੰਦੇ ਜਿਸ ਦੇ ਪੈਰ ਨਹੀਂ, ਜਿਸ ਦੀਆਂ ਅੱਖਾਂ ਨਹੀਂ, ਪੈਰ ਨਹੀਂ ਤਾਂ ਚੱਲ ਕਿਵੇਂ ਸਕੇਗਾ, ਅੱਖਾਂ ਨਹੀਂ ਤਾਂ ਦੇਖ ਕਿਵੇਂ ਸਕੇਗਾ, ਹੱਥ ਨਹੀਂ ਤਾਂ ਮਿਲਾਪ ਕਿਵੇਂ ਕਰ ਸਕੇਗਾ। ਨਾਲ ਹੀ ਫਿਰ ਸਤਿਗੁਰੂ ਜੀ ਉੱਤਰ ਵੀ ਦਿੰਦੇ ਹਨ, ਕਹਿੰਦੇ ਭੈ ਕੇ ਚਰਨ ਕਰ ਭਾਵ ਕੇ ਲੋਇਨ ਸੁਰਤ ਕਰੇ, ਨਾਨਕ ਕਹੇ ਸਿਆਣੀਏ ਇਉਂ ਕੰਤ ਮਿਲਾਵਾ ਹੋਏ। ਪਰਮਾਰਥ ਦੇ ਰਸਤੇ ਦੇ ਉੱਪਰ ਚੱਲਣ ਵਾਸਤੇ ਕਿਹੜੇ ਪੈਰ ਚਾਹੀਦੇ ਹਨ, ਸਤਿਗੁਰੂ ਜੀ ਸਮਝਾਉਂਦੇ ਹਨ ਕਿ ਭੈ ਦੇ ਚਰਨ ਚਾਹੀਦੇ ਹਨ। ਪਰਮਾਤਮਾ ਨੂੰ ਹਰ ਵਕਤ ਹਾਜ਼ਰ ਨਾਜ਼ਰ ਜਾਣਨਾ, ਕਿ ਜਾਹਰ ਜਹੂਰ ਹੈ ਕਿ ਹਾਜ਼ਰ ਹਜ਼ੂਰ ਹੈ। ਜੇਕਰ ਬੰਦਾ ਪਰਮਾਤਮਾ ਨੂੰ ਹਰ ਵਕਤ ਹਾਜ਼ਰ ਨਾਜ਼ਰ ਜਾਣੇ ਫਿਰ ਇਸਦੇ ਕੋਲੋਂ ਪਾਪ ਨਹੀਂ ਹੋਣਗੇ। ਜਦ ਇਹ ਪਰਮਾਤਮਾ ਨੂੰ ਆਪਣੇ ਤੋਂ ਦੂਰ ਜਾਣਦਾ ਹੈ ਤਾਂ ਹੀ ਇਹ ਪਾਪਾਂ ਦੇ ਵਿੱਚ ਪ੍ਰਵਿਰਤ ਹੁੰਦਾ ਹੈ। ਕਹਿੰਦੇ ਭੈ ਕੇ ਚਰਨ, ਪਰਮਾਤਮਾ ਦੇ ਭੈ ਦੇ ਵਿੱਚ ਚੱਲਣਾ, ਇਹ ਚਰਨ ਹਨ। ਕਰ ਭਾਵ ਕੇ, ਕਹਿੰਦੇ ਹੱਥ ਜਿਹੜੇ ਹਨ ਉਹ ਭਾਵਨਾ ਦੇ ਹੋਣੇ ਚਾਹੀਦੇ ਹਨ, ਪਿਆਰ ਦੇ ਹੋਣੇ ਚਾਹੀਦੇ ਹਨ, ਸ਼ਰਧਾ ਦੇ ਹੋਣੇ ਚਾਹੀਦੇ ਹਨ। ਸ਼ਰਧਾ ਨਹੀਂ, ਪਿਆਰ ਨਹੀਂ, ਫਿਰ ਖੇਲ ਨਹੀਂ ਬਣੇਗੀ। ਲੋਇਨ ਸੁਰਤ ਕਰੇ, ਫਿਰ ਕਹਿੰਦੇ ਪਰਮਾਰਥ ਦਾ ਜਿਹੜਾ ਰਸਤਾ ਹੈ ਨਾ ਉਹ ਸੁਰਤੀ ਦੇ ਨੇਤਰਾਂ ਦੇ ਨਾਲ ਦਿਖਾਈ ਦਿੰਦਾ ਹੈ, ਪ੍ਰਤੱਖ ਨੇਤਰਾਂ ਦੇ ਨਾਲ ਨਹੀਂ। ਲੋਇਨ ਸੁਰਤ ਕਰੇ, ਨਾਨਕ ਕਹੇ ਸਿਆਣੀਏ ਇਉਂ ਕੰਤ ਮਿਲਾਵਾ ਹੋਏ। ਧੰਨ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਵੀ ਇਹ ਬਚਨ ਆਉਂਦੇ ਹਨ ਕਿ ਮੂਕ ਉਚਰੈ ਸ਼ਾਸਤਰ ਖੱਟ, ਪਿੰਗ ਗਿਰਨ ਚੜ ਜਾਏ, ਅੰਧ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਏ। ਸਾਧ ਸੰਗਤ ਜੀ ਇੱਕ ਜਿਨ੍ਹਾਂ ਦੇ ਪਾਸ ਪ੍ਰਤੱਖ ਰਸਨਾ ਨਹੀਂ ਹੋਇਆ ਕਰਦੀ ਉਹਨਾਂ ਨੂੰ ਗੂੰਗਾ ਕਿਹਾ ਜਾਂਦਾ ਹੈ। ਪਰ ਧਾਰਮਿਕ ਜਗਤ ਦੇ ਵਿੱਚ ਜਿਨ੍ਹਾਂ ਦੇ ਪਾਸ ਰੱਬੀ ਬੋਲ ਨਹੀਂ ਹੋਇਆ ਕਰਦੇ ਉਹਨਾਂ ਨੂੰ ਗੂੰਗੇ ਕਿਹਾ ਗਿਆ ਹੈ। ਕਹਿੰਦੇ ਵਿਦਿਆ ਤੋਂ ਬਿਨਾਂ, ਧਾਰਮਿਕਤਾ ਤੋਂ ਬਿਨਾਂ ਮਨੁੱਖ ਗੂੰਗਾ ਹੈ। ਅਧਿਆਤਮਿਕਤਾ ਨਹੀਂ, ਧਾਰਮਿਕਤਾ ਨਹੀਂ, ਨੇਤਰਾਂ ਦੇ ਹੁੰਦਿਆਂ ਸੁਣਦਿਆਂ ਇਹ ਅੰਨਾ ਹੈ। ਅੰਧੇ ਇਹ ਨਾ ਆਖੀਅਨ ਜਿਨ ਮੁਖ ਲੋਇਣ ਨਾਹੇ, ਅੰਧੇ ਸੇਈ ਨਾਨਕਾ ਜੇ ਖਸਮੋ ਕੁੱਥੇ ਜਾਹੇ। ਜਿਨ੍ਹਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਪਰਮਾਰਥ ਦਾ ਰਸਤਾ ਦਿਖਾਈ ਨਹੀਂ ਦਿੱਤਾ ਉਹਨਾਂ ਨੂੰ ਅੰਧੇ ਕਿਹਾ ਗਿਆ ਹੈ। ਪੈਰਾਂ ਦੇ ਹੁੰਦਿਆਂ ਸੁਣਦਿਆਂ ਮਨੁੱਖ ਰੋਹਲਾ ਹੈ, ਪਿੰਗਲਾ ਹੈ, ਭਾਵੇਂ ਪ੍ਰਤੱਖ ਪੈਰ ਹੈਗੇ ਵੀ ਹਨ, ਪਰ ਕਹਿੰਦੇ ਜੇਕਰ ਜੀਵਨ ਦੇ ਵਿੱਚ ਪਰਮਾਤਮਾ ਦਾ ਭੈ ਨਹੀਂ, ਜੇ ਪਰਮਾਰਥ ਦੇ ਰਸਤੇ ਦਾ ਪੰਧ ਹੀ ਨਹੀਂ। ਸਤਿਗੁਰੂ ਪਾਤਸ਼ਾਹ ਜੀ ਸਮਝਾ ਰਹੇ ਹਨ ਕਿ ਪਿੰਗਲਾ ਜਿਹੜਾ ਹੈ ਨਾ, ਪ੍ਰਤੱਖ ਰੂਪ ਦੇ ਵਿੱਚ ਵੀ ਪਹਾੜੀ ਨੂੰ ਪਾਰ ਕਰ ਸਕਦਾ ਹੈ। ਪਾਰ ਪਰੇ ਦੀ ਗੱਲ ਕੀਤੀ ਹੈ ਸਤਿਗੁਰਾਂ ਨੇ, ਕੇਵਲ ਚੜ੍ਹਨ ਦੀ ਗੱਲ ਨਹੀਂ ਕੀਤੀ। ਮਾਨੋ ਕਿ ਸੰਸਾਰ ਇੱਕ ਪਰਬਤ ਦੀ ਤਰ੍ਹਾਂ ਹੈ। ਕਹਿੰਦੇ ਜਿਹੜਾ ਜਗਿਆਸੂ ਹੈ, ਜਿਹੜਾ ਪਰਮਾਰਥ ਦਾ ਪਾਂਧੀ ਹੈ, ਇਸਨੇ ਸੰਸਾਰ ਰੂਪੀ ਪਰਬਤ ਦੇ ਉੱਪਰ ਚੜ੍ਹਨਾ ਵੀ ਹੈ ਅਤੇ ਇਸਨੂੰ ਪਾਰ ਵੀ ਕਰਨਾ ਹੈ। ਵਿਦਵਾਨਾਂ ਨੇ ਦੋ ਸ਼ਬਦ ਵਰਤੇ ਹਨ, ਇੱਕ ਪਾਰਦਰਸ਼ੀ ਹੁੰਦਾ ਹੈ, ਇੱਕ ਪਾਰਗ੍ਰਾਮੀ ਹੁੰਦਾ ਹੈ। ਬੜੇ ਬੜੇ ਕਵੀ, ਬੜੇ ਬੜੇ ਪਰਮਾਰਥ ਦੇ ਰਸਤੇ ਦੇ ਉੱਪਰ ਚੱਲਣ ਵਾਲੇ ਅਤੇ ਕੁਝ ਗਿਣਤੀ ਦੇ ਵਿੱਚ ਰਾਗੀ, ਢਾਡੀ, ਕਵੀਸ਼ਰ, ਕਥਾਵਾਚਕ ਪਾਰਦਰਸ਼ੀ ਹੋ ਜਾਂਦੇ ਹਨ, ਦਿਖਾਈ ਦੇ ਜਾਂਦਾ ਹੈ, ਪਰ ਪਾਰਗ੍ਰਾਮੀ ਨਹੀਂ ਬਣ ਪਾਉਂਦੇ। ਇੱਥੇ ਸਤਿਗੁਰ ਪਾਰਗ੍ਰਾਮੀ ਦੀ ਗੱਲ ਕਰ ਰਹੇ ਹਨ ਕਿ ਪਾਰਲੇ ਪਾਸੇ ਪਹੁੰਚ ਜਾਣਾ। ਸੰਤ ਕਰਤਾਰ ਸਿੰਘ ਜੀ ਬਰਿਆਰਾਂ ਵਾਲਿਆਂ ਨੇ ਉਹਨਾਂ ਨੇ ਇੱਕ ਜਗ੍ਹਾ ਜ਼ਿਕਰ ਕੀਤਾ ਹੈ। ਉਹ ਕਹਿੰਦੇ ਜਿਵੇਂ ਖਿੜਕੀ ਦੇ ਰਾਹੀਂ ਬਾਹਰ ਦੇਖਿਆ ਜਾ ਸਕਦਾ ਹੈ, ਉਹ ਕੇਵਲ ਪਾਰਦਰਸ਼ੀ ਹੈ। ਪਰ ਕਹਿੰਦੇ ਦਰਵਾਜ਼ਾ ਖੋਲ੍ਹ ਕੇ ਕੋਈ ਬਾਹਰ ਚਲਿਆ ਜਾਵੇ ਫਿਰ ਪਾਰਗ੍ਰਾਮੀ ਬਣ ਜਾਂਦਾ ਹੈ, ਪਾਰਲੇ ਪਾਸੇ ਦਿਖਾਈ ਦੇ ਜਾਣਾ। ਕਹਿੰਦੇ ਜਿਹੜੇ ਪਰਮਾਰਥ ਦੇ ਪਾਂਧੇ ਹਨ, ਜਿਨ੍ਹਾਂ ਤੇ ਗੁਰੂ ਦੀ ਮਿਹਰ ਹੋ ਗਈ, ਜਿਨ੍ਹਾਂ ਤੇ ਸਾਧੂਆਂ ਦੀ ਕਿਰਪਾ ਹੋ ਗਈ, ਪਿੰਗਲ ਪਰਬਤ ਪਾਰ ਪਰੇ, ਉਹ ਸੰਸਾਰ ਰੂਪੀ ਪਹਾੜ ਨੂੰ ਪਾਰ ਕਰ ਜਾਂਦੇ ਹਨ, ਅਗਲੇ ਪਾਸੇ ਚਲੇ ਜਾਂਦੇ ਹਨ। ਖਲ ਚਤੁਰ ਬਕੀਤਾ, ਔਰ ਕਹਿੰਦੇ ਜਿਹੜੇ ਖਲ ਹਨ, ਮੂਰਖ ਹਨ, ਉਹ ਚਤੁਰ ਬਣ ਜਾਂਦੇ ਹਨ, ਸਿਆਣੇ ਬਣ ਜਾਂਦੇ ਹਨ, ਵਿਦਵਾਨ ਬਣ ਜਾਂਦੇ ਹਨ, ਜਿਨ੍ਹਾਂ ਤੇ ਸਤਿਗੁਰਾਂ ਦੀ ਮਿਹਰ ਹੋ ਜਾਂਦੀ ਹੈ। ਦੇਖੋ ਇਤਿਹਾਸ ਦੇ ਵਿੱਚ ਕਿੱਡੀ ਵੱਡੀ ਘਟਨਾ ਹੈ। ਛੱਜੂ ਝੀਵਰ ਦੇ ਉੱਪਰ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ, ਜਿਨ੍ਹਾਂ ਦਾ ਕੱਲ੍ਹ ਨੂੰ ਗੁਰਤਾ ਗੱਦੀ 'ਤੇ ਬਿਰਾਜਣ ਦਾ ਦਿਹਾੜਾ ਆ ਰਿਹਾ ਹੈ, ਕਿਰਪਾ ਕੀਤੀ। ਔਰ ਸਾਧ ਸੰਗਤ ਜੀ ਉਹ ਚਾਰ ਵੇਦਾਂ ਦਾ ਗਿਆਤਾ ਬਣ ਗਿਆ, ਜਿਸ ਨੂੰ ਬੋਲਣਾ ਵੀ ਨਹੀਂ ਆਉਂਦਾ ਸੀ। ਇਸ ਕਰਕੇ ਕਹਿੰਦੇ ਜਿਹੜਾ ਗੂੰਗਾ ਹੈ, ਜਿਸਦੇ ਕੋਲ ਗਿਆਨ ਦੇ ਅੱਖਰ ਨਹੀਂ, ਉਹ ਚਤੁਰ ਬਣ ਜਾਂਦਾ ਹੈ, ਸਿਆਣਾ ਬਣ ਜਾਂਦਾ ਹੈ, ਵਿਦਵਾਨ ਬਣ ਜਾਂਦਾ ਹੈ।
ਅੰਦੁਲੇ ਤ੍ਰਿਭਵਨ ਸੂਜਿਆ ਗੁਰ ਭੇਟ ਪੁਨੀਤਾ।
ਸਤਿਗੁਰੂ ਜੀ ਸਮਝਾ ਰਹੇ ਹਨ ਕਿ ਜੋ ਅੰਧਲਾ ਹੈ, ਜਿਸਦੇ ਪਾਸ ਨੇਤਰ ਨਹੀਂ, ਉਸ ਨੂੰ ਤਿੰਨਾਂ ਭਵਨਾਂ ਦੀ ਸੋਝੀ ਆ ਜਾਂਦੀ ਹੈ, ਭਾਵ ਕਿ ਜਿਸਦੇ ਪਾਸ ਦਿਵ ਨੇਤਰ ਨਹੀਂ ਹਨ। ਜੇ ਸਾਧੂ ਸਤਿਗੁਰੂ ਦੀ ਕਿਰਪਾ ਹੋ ਜਾਵੇ ਫਿਰ ਉਸਦੇ ਪਾਸ ਦਿਵ ਨੇਤਰ ਆ ਜਾਂਦੇ ਹਨ, ਜਿਸ ਕਰਕੇ ਉਸ ਨੂੰ ਤਿੰਨਾਂ ਭਵਨਾਂ ਦੀ ਸੋਝੀ ਹੋ ਜਾਂਦੀ ਹੈ। ਪਤਾਲ ਦੇ ਵਿੱਚ ਕੀ ਕਿਰਿਆ ਵਾਪਰ ਰਹੀ ਹੈ, ਧਰਤੀ ਦੇ ਉੱਪਰ ਚਾਰੇ ਪਾਸੇ ਚਾਰੇ ਕੋਨਿਆਂ ਦੇ ਉੱਪਰ ਕੀ ਕਿਰਿਆ ਵਾਪਰ ਰਹੀ ਹੈ, ਆਕਾਸ਼ ਦੇ ਵਿੱਚ ਕੀ ਕੁਝ ਹੋ ਰਿਹਾ ਹੈ, ਉਸਨੂੰ ਹਰ ਇੱਕ ਗੱਲ ਦਾ ਗਿਆਨ ਹੋ ਜਾਂਦਾ ਹੈ, ਬੋਧ ਹੋ ਜਾਂਦਾ ਹੈ। ਇਸ ਕਰਕੇ ਪਹਿਲਾਂ ਹੀ ਸੁਚੇਤ ਕਰ ਦਿੰਦੇ ਹਨ ਕਿ ਸੁਚੇਤ ਹੋ ਜਾਓ। ਉਹ ਗੱਲ ਵੱਖਰੀ ਹੈ ਵੀ ਕਈ ਵਾਰੀ ਉਸ ਵਕਤ ਉਹਨਾਂ ਨੂੰ ਲੋਕ ਕਮਲੇ ਆਖਦੇ ਹਨ, ਸ਼ੁਦਾਈ ਆਖਦੇ ਹਨ। ਕਹਿੰਦੇ ਜਦ ਕੋਇਟਾ ਵਿਖੇ ਭੁਚਾਲ ਆਇਆ, ਉਸ ਵਕਤ ਇੱਕ ਮਹਾਤਮਾ ਨੇ ਦੱਸ ਦਿੱਤਾ ਸੀ ਵੀ ਭੁਚਾਲ ਆਉਣ ਵਾਲਾ ਹੈ, ਸੁਚੇਤ ਹੋ ਜਾਓ। ਉਸਨੂੰ ਹਿਲਜੁਲ ਸਾਰੀ ਦਿਖਾਈ ਦੇ ਰਹੀ ਸੀ। ਜਿਹੜੇ ਸੁਚੇਤ ਹੋਏ ਬਚ ਗਏ, ਜਿਨ੍ਹਾਂ ਨੇ ਕਿਹਾ ਵੀ ਇਹ ਤਾਂ ਕਮਲੀਆਂ ਮਾਰ ਰਿਹਾ ਹੈ, ਇਹ ਤਾਂ ਸ਼ੁਦਾਈ ਹੈ, ਫਿਰ ਕਹਿੰਦੇ ਉਹ ਮੌਤ ਦੇ ਮੂੰਹ ਦੇ ਵਿੱਚ ਜਾ ਪਏ। ਜਿਨ੍ਹਾਂ 'ਤੇ ਅਪਾਰ ਕਿਰਪਾ ਹੋ ਜਾਵੇ, ਤਿੰਨਾਂ ਭਵਨਾਂ ਦੀ ਉਹਨਾਂ ਨੂੰ ਗਿਆਤ ਹੋ ਜਾਂਦੀ ਹੈ।
ਮਹਿਮਾ ਸਾਧੂ ਸੰਗ ਕੀ, ਸੁਣੋ ਮੇਰੇ ਮੀਤਾ।
ਸਤਿਗੁਰੂ ਜੀ ਬੜੇ ਪਿਆਰ ਦੇ ਨਾਲ ਸਾਨੂੰ ਸਮਝਾ ਰਹੇ ਹਨ, ਕਹਿੰਦੇ ਐ ਮੇਰੇ ਮਿੱਤਰੋ, ਸੁਣਨਾ ਕਰੋ, ਸਾਧੂ ਦੀ ਸੰਗਤ ਦਾ ਕਿੰਨਾ ਵੱਡਾ ਲਾਭ ਹੈ, ਕਿੰਨਾ ਵੱਡਾ ਫਲ ਹੈ ਸਾਧੂ ਸਤਿਗੁਰੂ ਦੀ ਸੰਗਤ ਕਰਨ ਦਾ।
ਮੈਲ ਖੋਈ ਕੋਟ ਅਗ ਹਰੇ, ਨਿਰਮਲ ਭਏ ਚੀਤਾ।
ਸੰਗਤ ਕਰਨ ਦੇ ਨਾਲ ਨਾਮ ਬਾਣੀ ਦਾ ਅਭਿਆਸ ਜਾਰੀ ਹੋ ਜਾਂਦਾ ਹੈ, ਫਿਰ ਕਹਿੰਦੇ ਹਰ ਤਰ੍ਹਾਂ ਦੀ ਜਨਮ ਜਨਮਾਤਰਾਂ ਦੀ ਜਿਹੜੀ ਵਿਸ਼ੇ ਵਿਕਾਰਾਂ ਦੀ ਔਗਣਾਂ ਦੀ ਮੈਲ ਹੈ ਉਹ ਚਲੀ ਜਾਂਦੀ ਹੈ, ਅਤੇ ਕਹਿੰਦੇ ਕਰੋੜਾਂ ਪਾਪ ਜਿਹੜੇ ਹਨ ਹਰੇ ਹਰੇ ਤੋਂ ਭਾਵ ਕਿ ਉਹ ਚੁਰਾਏ ਜਾਂਦੇ ਹਨ, ਨਿਵਿਰਤ ਹੋ ਜਾਂਦੇ ਹਨ। ਜਿਵੇਂ ਕੋਈ ਘਰ ਦੇ ਵਿੱਚੋਂ ਚੀਜ਼ ਚੁਰਾਈ ਜਾਵੇ, ਫਿਰ ਉਸਦਾ ਨਾਮੋ ਨਿਸ਼ਾਨ ਨਹੀਂ ਦਿਖਾਈ ਦਿੰਦਾ ਵੀ ਕਿੱਥੇ ਚਲੀ ਗਈ। ਕਹਿੰਦੇ ਸਾਧੂ ਸਤਿਗੁਰੂ ਦੀ ਸੰਗਤ ਕਰਕੇ ਨਾਮ ਜਪ ਕੇ, ਫਿਰ ਕਹਿੰਦੇ ਪਰਮਾਰਥ ਦੇ ਪਾਂਧੀ ਨੂੰ ਪਤਾ ਹੀ ਨਹੀਂ ਚੱਲਦਾ ਵੀ ਪਾਪ ਜੀਵਨ ਦੇ ਵਿੱਚ ਹੈਗੇ ਵੀ ਸਨ ਕਿ ਨਹੀਂ ਹੈਗੇ, ਚੁਰਾਏ ਜਾਂਦੇ ਹਨ, ਚਲੇ ਜਾਂਦੇ ਹਨ, ਪਾਪ ਨਿਵਿਰਤ ਹੋ ਜਾਂਦੇ ਹਨ। ਵਿਸ਼ਰਾਮ ਦੇ ਕੇ ਸਤਿਗੁਰੂ ਜੀ ਫਰਮਾਉਂਦੇ ਹਨ,
ਐਸੀ ਭਗਤ ਗੋਬਿੰਦ ਕੀਟ ਹਸਤੀ ਜੀਤਾ।
ਸਤਿਗੁਰੂ ਜੀ ਸਮਝਾ ਰਹੇ ਹਨ ਕਿ ਪ੍ਰਭੂ ਦੀ ਭਗਤੀ ਦੀ ਇੰਨੀ ਵੱਡੀ ਬਰਕਤ ਹੈ, ਕੀਟ ਹਸਤੀ ਜੀਤਾ। ਕਹਿੰਦੀ ਜਿਹੜੀ ਕੀੜੀ ਹੈ ਉਹ ਹਾਥੀ ਨੂੰ ਜਿੱਤ ਲੈਂਦੀ ਹੈ, ਭਾਵ ਕਿ ਜਿਹੜੀ ਨਿਮਰਤਾ ਹੈ ਉਹ ਹੰਕਾਰ ਦੇ ਉੱਪਰ ਜਿੱਤ ਪ੍ਰਾਪਤ ਕਰ ਲੈਂਦੀ ਹੈ। ਨਿਮਰਤਾ ਨੂੰ ਭਾਗ ਲੱਗਦੇ ਹਨ, ਨਿਮਰਤਾ ਮਾਨੋ ਕਿ ਕੀੜੀ ਦੀ ਤਰ੍ਹਾਂ ਹੈ, ਹੰਕਾਰ ਮਾਨੋ ਕਿ ਹਾਥੀ ਦੀ ਤਰ੍ਹਾਂ ਹੈ। ਨਿਮਰਤਾ ਦਾ ਬੋਲਬਾਲਾ ਹੋ ਜਾਂਦਾ ਹੈ, ਹੰਕਾਰ ਦਾ ਨਾਮੋ ਨਿਸ਼ਾਨ ਨਹੀਂ ਰਹਿੰਦਾ। ਐਸੀ ਕਹਿੰਦੇ ਸਾਧੂ ਸਤਿਗੁਰ ਦੀ ਕਲਾ ਵਰਤਦੀ ਹੈ। ਹਰ ਹੈ ਖਾਂਡ ਰੇਤ ਮੈਂ ਬਿਖਰੀ, ਹਾਥੀ ਚੁਣੀ ਨਾ ਜਾਏ। ਕਹੋ ਕਬੀਰ ਗੁਰ ਭਲੀ ਬੁਝਾਈ, ਚੀਟੀ ਹੋਏ ਚੁਣ ਖਾਏ। ਕਹਿੰਦੇ ਹਾਥੀ ਦੇ ਕੋਲੋਂ ਰੇਤ ਦੇ ਵਿੱਚ ਖਿਲਰੀ ਹੋਈ ਖੰਡ ਚੁਣੀ ਨਹੀਂ ਜਾ ਸਕਦੀ, ਕੀੜੀ ਉਸਨੂੰ ਚੁਣ ਸਕਦੀ ਹੈ। ਭਾਵ ਹੰਕਾਰੀ ਬੰਦਾ ਨਾਮ ਦਾ ਰਸ ਨਹੀਂ ਮਾਣ ਸਕਦਾ, ਨਿਮਰਤਾ ਵਾਲਾ ਮਾਣ ਸਕਦਾ ਹੈ। ਨਿਮਰਤਾ ਦੀ ਜਿੱਤ ਹੋ ਜਾਂਦੀ ਹੈ, ਹੰਕਾਰ ਦੀ ਹਾਰ ਹੋ ਆਉਂਦੀ ਹੈ।
ਜੋ ਜੋ ਕੀਨੋ ਆਪਨੋ, ਤਿਸ ਅਭੈ ਦਾਨ ਦਿੱਤਾ।
ਜਿਨ੍ਹਾਂ ਨੂੰ ਮਾਲਕ ਨੇ ਆਪਣੇ ਬਣਾ ਲਿਆ, ਫਿਰ ਕਹਿੰਦੇ ਉਹਨਾਂ ਦੇ ਜੀਵਨ ਦੇ ਵਿੱਚ ਉਹਨਾਂ ਨੂੰ ਮਾਲਕ ਅਭੈਤਾ ਦਾ ਦਾਨ ਦੇ ਦਿੰਦੇ ਹਨ। ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ। ਫਿਰ ਉਹਨਾਂ ਨੂੰ ਦਰਕਾਰ ਹੋ ਜਾਂਦਾ ਹੈ, ਉਹਨਾਂ ਦੇ ਇਹ ਅਨੁਭਵ ਦੇ ਵਿੱਚ ਆ ਜਾਂਦਾ ਹੈ, ਸੱਚੀ ਮੁੱਚੀ ਉਹਨਾਂ ਦੇ ਜੀਵਨ ਦਾ ਇਹ ਇੱਕ ਅੰਗ ਬਣ ਜਾਂਦਾ ਹੈ। ਕਹਿਣ ਦੀ ਗੱਲ ਹੋਰ ਹੁੰਦੀ ਹੈ, ਜੀਵਨ ਦੇ ਵਿੱਚ ਅਮਲ ਦੇ ਵਿੱਚ ਕੋਈ ਗੱਲ ਦਾ ਆ ਜਾਣਾ ਇਹ ਹੋਰ ਗੱਲ ਹੁੰਦੀ ਹੈ। ਸੱਚੀ ਮੁੱਚੀ ਉਹਨਾਂ ਦੇ ਜੀਵਨ ਦੇ ਅਮਲ ਦੇ ਵਿੱਚ ਇਹ ਗੱਲ ਆ ਜਾਂਦੀ ਹੈ ਕਿ ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਵੀ ਜਿੰਨਾ ਵੱਡਾ ਰਾਜਾ ਅਕਾਲ ਪੁਰਖ ਵਾਹਿਗੁਰੂ ਹੈ, ਗੁਰੂ ਹੈ, ਇਹ ਕਹਿੰਦੇ ਸੰਸਾਰ ਦੇ ਰਾਜੇ ਤਾਂ ਝੂਠ ਦਾ ਦਿਖਾਵਾ ਕਰ ਰਹੇ ਹਨ। ਇਹ ਭੂਪਤ ਸਭ ਦਿਵਸ ਚਾਰ ਕੇ, ਚਾਰ ਦਿਨ ਦੀ ਚਾਂਦਨੀ ਹੈ, ਚਾਰ ਦਿਨ ਦੀ ਖੇਡ ਹੈ, ਐਸਾ ਕਹਿੰਦੇ ਉਹਨਾਂ ਨੂੰ ਮਾਲਕ ਦੇ ਘਰੋਂ ਅਭੈਤਾ ਦਾ ਦਾਨ ਮਿਲ ਜਾਂਦਾ ਹੈ। ਉਹ ਫਿਰ ਨਾ ਕਿਸੇ ਦੇ ਧਨ ਤੋਂ ਪ੍ਰਭਾਵਿਤ ਹੁੰਦੇ ਹਨ, ਨਾ ਕਿਸੇ ਦੀ ਪ੍ਰਭਤਾ ਤੋਂ ਪ੍ਰਭਾਵਿਤ ਹੁੰਦੇ ਹਨ। ਆਮ ਬੰਦਾ ਬੜੀ ਜਲਦੀ ਪ੍ਰਭਾਵਿਤ ਹੋ ਜਾਂਦਾ ਹੈ। ਭੱਟ ਸਾਹਿਬਾਨਾਂ ਦੇ ਬਚਨ ਹਨ, ਜਾਮ ਗੁਰੂ ਹੋਏ ਵੱਲ ਧਨੇ ਕਿਆ ਗਾਰਵ ਦਿਜਾਏ। ਕਹਿੰਦੇ ਜੇ ਗੁਰੂ ਵੱਲ ਹੋ ਜਾਵੇ ਫਿਰ ਕੋਈ ਧਨੀ ਬੰਦਾ ਉਸ ਗੁਰੂ ਵਾਲੇ ਦੇ ਉੱਪਰ ਆਪਣੇ ਧਨ ਦਾ ਕਿਵੇਂ ਪ੍ਰਭਾਵ ਪਾ ਸਕਦਾ ਹੈ। ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਕਿਜਾਏ। ਜੇ ਗੁਰੂ ਵੱਲ ਹੋ ਜਾਵੇ ਫਿਰ ਲੱਖਾਂ ਬਾਹਾਂ ਵਾਲੇ ਉਸਦਾ ਕੀ ਵਿਗਾੜ ਕਰ ਸਕਦੇ ਹਨ। ਜਾਮ ਗੁਰੂ ਹੋਏ ਵੱਲ ਗਿਆਨ ਅਰ ਧਿਆਨ ਅਨੰਦ ਪਰ, ਜਾਮ ਗੁਰੂ ਹੋਏ ਵੱਲ ਸ਼ਬਦ ਸਾਖੀ ਸੋ ਸੱਚੇ ਕਰ, ਜੋ ਗੁਰੂ ਗੁਰੂ ਐਨਸ ਜਪੈ ਦਾਸ ਭੱਟ ਬੇਨਤ ਕਹੈ, ਜੋ ਗੁਰੂ ਨਾਮ ਰਿਧ ਮੈਂ ਧਰੈ ਸੋ ਜਨਮ ਮਰਨ ਦੋ ਥੇ ਰਹੈ। ਜਿਨ੍ਹਾਂ ਤੇ ਮਾਲਕ ਕਿਰਪਾ ਕਰਦੇ ਹਨ ਉਹਨਾਂ ਨੂੰ ਫਿਰ ਕਹਿੰਦੇ ਅਭੈਤਾ ਦਾ ਦਾਨ ਮਿਲਦਾ ਹੈ, ਉਹ ਬਿਲਕੁਲ ਨਿਡਰ ਹੋ ਜਾਂਦੇ ਹਨ, ਕਿਸੇ ਦਾ ਉਹਨਾਂ ਨੂੰ ਕੋਈ ਖੌਫ ਨਹੀਂ, ਕਿਸੇ ਦਾ ਡਰ ਨਹੀਂ ਰਹਿ ਜਾਂਦਾ।
ਸਿੰਘ ਬਿਲਾਈ ਹੋਏ ਗਯੋ ਤ੍ਰਿਣ ਮੇਰਾ ਦੇਖੀਤਾ।
ਇਸ ਪੰਗਤੀ ਦੇ ਅਰਥ ਅਨਵੈ ਕਰਕੇ ਹੋਣਗੇ, ਸਿੰਘ ਬਿਲਾਈ ਹੋਏ ਗਯੋ, ਭਾਵ ਇਹ ਕਿ ਜਿਹੜੀ ਬਿੱਲੀ ਹੈ ਉਹ ਸ਼ੇਰ ਬਣ ਜਾਂਦੀ ਹੈ, ਭਾਵ ਕਿ ਜਿੱਥੇ ਸਧਾਰਨ ਮਨੁੱਖ ਬੜਾ ਡਰਿਆ ਡਰਿਆ ਰਹਿੰਦਾ ਹੈ, ਬੜਾ ਸਹਿਮਿਆ ਸਹਿਮਿਆ ਰਹਿੰਦਾ ਹੈ, ਉੱਥੇ ਉਸਦੇ ਜੀਵਨ ਦੇ ਵਿੱਚ ਵੀਰਤਾ ਆ ਜਾਂਦੀ ਹੈ, ਜਜ਼ਬਾ ਆ ਜਾਂਦਾ ਹੈ, ਉੱਥੇ ਉਸਦੇ ਜੀਵਨ ਦੇ ਵਿੱਚ ਬੇਖੌਫਤਾ ਆ ਜਾਂਦੀ ਹੈ, ਇਹ ਰੱਬੀ ਗੁਣ ਉਸਦੇ ਜੀਵਨ ਦੇ ਵਿੱਚ ਆ ਜਾਂਦੇ ਹਨ। ਆਮ ਬੰਦਾ ਡਰਿਆ ਰਹਿੰਦਾ ਹੈ ਵੀ ਕਿਧਰੇ ਦੁਖੀ ਨਾ ਆ ਜਾਣ, ਕਿਧਰੇ ਮੌਤ ਹੀ ਨਾ ਆ ਜਾਵੇ, ਕਿਧਰੇ ਕਿਸੇ ਦਾ ਪ੍ਰਭਾਵ ਹੀ ਨਾ ਪੈ ਜਾਵੇ। ਉੱਥੇ ਕਹਿੰਦੇ ਜਿਹੜੇ ਗੁਰਮੁਖ ਹਨ, ਪਰਮਾਰਥ ਦੇ ਰਸਤੇ ਦੇ ਉੱਪਰ ਚੱਲਣ ਵਾਲੇ ਹਨ, ਉਹਨਾਂ ਦੇ ਅੰਦਰ ਜਜ਼ਬਾ ਆ ਜਾਂਦਾ ਹੈ, ਬੇਖੌਫਤਾ ਆ ਜਾਂਦੀ ਹੈ, ਇਹ ਰੱਬੀ ਗੁਣ ਆ ਜਾਂਦੇ ਹਨ। ਬਾਹਰ ਦੇ ਪ੍ਰਤੀਕ ਅੰਦਰ ਦੀਆਂ ਰਮਜ਼ਾਂ ਨੂੰ ਖੋਲ੍ਹਣ ਵਾਸਤੇ ਹਨ। ਬਿੱਲੀ ਦਾ ਪ੍ਰਤੀਕ ਲਿਆ ਹੈ, ਜਿਵੇਂ ਬਿੱਲੀ ਮਾੜਾ ਜਿਹਾ ਖੜਕਾ ਹੋਵੇ ਸਹਿਮ ਜਾਂਦੀ ਹੈ, ਆਮ ਬੰਦਾ ਵੀ ਬੜੀ ਜਲਦੀ ਸਹਿਮ ਜਾਂਦਾ ਹੈ, ਡਰ ਜਾਂਦਾ ਹੈ, ਬਿੱਲੀ ਵਰਗਾ ਹੀ ਹੁੰਦਾ ਹੈ, ਪਰ ਸ਼ੇਰ ਨੂੰ ਕੋਈ ਪਰਵਾਹ ਨਹੀਂ। ਕਹਿੰਦੇ ਬਿੱਲੀ ਸ਼ੇਰ ਬਣ ਗਈ ਜਦ ਸਾਧੂ ਸਤਿਗੁਰ ਨੇ ਕਿਰਪਾ ਕੀਤੀ। ਤ੍ਰਿਣ ਮੇਰ ਦਖੀਤਾ, ਕਹਿੰਦੇ ਜਿਹੜਾ ਘਾਹ ਦੇ ਕਿਣਕੇ ਤਿਣਕੇ ਦੀ ਤਰ੍ਹਾਂ ਡੋਲਦਾ ਫਿਰਦਾ ਸੀ, ਮਾੜੀ ਜਿੰਨੀ ਹਵਾ ਆਈ ਉਸੇ ਵਕਤ ਹੀ ਹਿੱਲਣ ਲੱਗ ਪਿਆ, ਡੋਲਣ ਲੱਗ ਪਿਆ। ਕਹਿੰਦੇ ਉਹ ਗੁਰਮੁਖ ਫਿਰ ਪਰਬਤ ਦੀ ਤਰ੍ਹਾਂ ਅਚਲ ਹੋ ਜਾਂਦਾ ਹੈ, ਅਹਿਲ ਹੋ ਜਾਂਦਾ ਹੈ, ਫਿਰ ਹਿੱਲਦਾ ਨਹੀਂ। ਜਿੰਨੀਆਂ ਮਰਜ਼ੀ ਹਵਾਵਾਂ ਚੱਲਣ, ਜਿੰਨੇ ਮਰਜ਼ੀ ਉਤਰਾਅ ਚੜ੍ਹਾਅ ਆਉਣ, ਫਿਰ ਉਹ ਡੋਲਦਾ ਨਹੀਂ, ਕਿਉਂਕਿ ਉਸਨੂੰ ਡੋਲਣ ਤੋਂ ਬਚਾਉਣ ਵਾਲਾ ਦਿਖਾਈ ਦੇ ਜਾਂਦਾ ਹੈ। ਡੰਡੌਤ ਬੰਧਨ ਅਨਕਬਾਰ, ਸਰਬ ਕਲਾ ਸਮਰੱਥ, ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਉਸਦਾ ਜੀਵਨ ਅਹਿਲ ਹੋ ਜਾਂਦਾ ਹੈ।
ਦਮ ਕਰਤੇ ਦਮ ਆਡ ਕੋ ਤੇ ਗਣੀ ਤਨੀਤਾ।
ਪ੍ਰਤੱਖ ਰੂਪ ਦੇ ਵਿੱਚ ਕਹਿੰਦੇ ਜਿਹੜੇ ਅੱਧੀ ਅੱਧੀ ਕੌਡੀ ਬਦਲੇ ਤਰਲੇ ਮਾਰਦੇ ਫਿਰਦੇ ਹਨ, ਜਦ ਮਾਲਕ ਕਿਰਪਾ ਕਰਦੇ ਹਨ ਉਹਨਾਂ ਨੂੰ ਧਨਵਾਨ ਬਣਾ ਦਿੰਦਾ ਹੈ। ਜੇ ਕੋ ਹੋਵੇ ਦੁਬਲਾ ਨੰਗ ਭੁੱਖ ਕੀ ਪੀਰ, ਦਮੜਾ ਪੱਲੇ ਨਾ ਪਵੇ ਨਾ ਕੋ ਦੇਵੇ ਧੀਰ। ਫਿਰ ਮਾੜੇ ਬੰਦੇ ਦੇ ਲਾਗੇ ਕੋਈ ਨਹੀਂ ਲੱਗਦਾ। ਸਵਾਰਥ ਸਵਾਉ ਨਾ ਕੋ ਕਰੇ ਨਾ ਕਿਛ ਹੋਵੇ ਕਾਜ, ਚਿਤ ਆਵੇ ਉਸ ਪਾਰ ਬ੍ਰਹਮ ਤਾਂ ਨਿਹਚਲ ਹੋਵੇ ਰਾਜ। ਸਤਿਗੁਰੂ ਉਹਨਾਂ ਨੂੰ ਰਾਜ ਦੇ ਉੱਪਰ ਬਿਠਾਲ ਦਿੰਦੇ ਹਨ। ਫਿਰ ਪ੍ਰਤੱਖ ਰੂਪ ਦੇ ਵਿੱਚ ਜਿਨ੍ਹਾਂ ਦੇ ਜੀਵਨ ਦੇ ਵਿੱਚ ਸਾਧ ਸੰਗਤ ਜੀ ਅੰਤਰੀਵ ਰੂਪ ਦੇ ਵਿੱਚ ਜਿਨ੍ਹਾਂ ਦੇ ਕੋਲ ਨਾਮ ਦਾ ਧਨ ਨਹੀਂ, ਉਹ ਨਾਮ ਦੇ ਧਨ ਕਰਕੇ ਬੜੇ ਵੱਡੇ ਧਨਾੜ ਬਣ ਜਾਂਦੇ ਹਨ। ਹਮ ਧਨਵੰਤ ਭਾਗਠ ਸੱਚ ਨਾਏ, ਕਹਿੰਦੇ ਅਸੀਂ ਧਨਵੰਤ ਬਣ ਗਏ ਹਾਂ, ਭਾਗਾਂ ਵਾਲੇ ਬਣ ਗਏ ਹਾਂ। ਕਿਵੇਂ ਬਣ ਗਏ? ਕਹਿੰਦੇ ਕਿਉਂਕਿ ਸਾਡੇ ਪਾਸ ਨਾਮ ਦਾ ਧਨ ਆ ਗਿਆ। ਭਗਤ ਨਾਮਦੇਵ ਜੀ ਦੇ ਸੰਬੰਧ ਵਿੱਚ ਵੀ ਇਸੇ ਤਰ੍ਹਾਂ ਦੇ ਹੀ ਬਚਨ ਆਉਂਦੇ ਹਨ ਕਿ ਆੜ ਦਾਮ ਕੋ ਛਿਪਰੋ ਹੋਇਓ ਲਾਖੀਣਾ। ਕੀ ਉਸਦਾ ਕੋਈ ਬਹੁਤ ਵੱਡਾ ਕਾਰੋਬਾਰ ਚੱਲਣ ਲੱਗ ਪਿਆ? ਕਹਿੰਦੇ ਨਹੀਂ, ਐਸੀ ਗੱਲ ਨਹੀਂ। ਪਹਿਲਾਂ ਉਸਦੇ ਕੋਲ ਨਾਮ ਦਾ ਧਨ ਨਹੀਂ ਸੀ, ਜਦ ਉਸਨੇ ਮਹਾਂਪੁਰਸ਼ਾਂ ਦੀ ਸੰਗਤ ਕੀਤੀ ਫਿਰ ਨਾਮ ਦਾ ਧਨ ਉਸਦੇ ਕੋਲ ਆ ਗਿਆ, ਲੱਖਾਂ ਦਾ ਬਣ ਗਿਆ। ਹੋਇਓ ਲਾਖੀਣਾ, ਉਹ ਕਹਿੰਦੇ ਪ੍ਰਤੱਖ ਰੂਪ ਦੇ ਵਿੱਚ ਵੀ ਧਨਵਾਨ ਬਣ ਜਾਂਦੇ ਹਨ, ਅੰਤਰੀਵ ਰੂਪ ਦੇ ਵਿੱਚ ਉਹਨਾਂ ਦੇ ਪਾਸ ਨਾਮ ਦਾ ਧਨ ਆ ਜਾਂਦਾ ਹੈ।
ਕਵਨ ਵਡਾਈ ਕਹਿ ਸਕੋ ਬੇਅੰਤ ਗੁਨੀਤਾ।
ਸਤਿਗੁਰੂ ਜੀ ਸਮਝਾ ਰਹੇ ਹਨ ਕਿ ਕੀ ਉਸ ਮਾਲਕ ਦੀ ਵਡਿਆਈ ਕਹਿ ਸਕੀਏ। ਉਸ ਮਾਲਕ ਦੇ ਵਿੱਚ ਬਹੁਤ ਸਾਰੇ ਗੁਣ ਹਨ, ਤੇਰੇ ਗੁਣ ਬਹੁਤੇ, ਮੈਂ ਏਕ ਨਾ ਜਾਣਿਆ। ਮੈਂ ਮੂਰਖ ਕਿਛ ਦੀਜੈ, ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ, ਡੁੱਬਦਾ ਪੱਥਰ ਲੀਜੈ। ਜਿਹਵਾ ਏਕ ਕਵਨ ਗੁਣ ਕਹੀਐ, ਬੇਸ਼ੁਮਾਰ ਬੇਅੰਤ ਸਵਾਮੀ ਤਿਰਵੰਤ ਨ ਕਿਨਹੀ ਲਹੀਐ। ਮਨੁੱਖ ਦੇ ਪਾਸ ਇੱਕ ਰਸਨਾ ਹੈ, ਪਰਮਾਤਮਾ ਦੇ ਵਿੱਚ ਅਰਬਾਂ ਖਰਬਾਂ ਗੁਣ ਹਨ, ਇੱਕ ਰਸਨਾ ਦੇ ਨਾਲ ਉਸਦੇ ਗੁਣਾਂ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਇਸ ਕਰਕੇ ਸਤਿਗੁਰੂ ਜੀ ਕਹਿੰਦ ਫਰਮਾਉਂਦੇ ਹਨ ਕਿ ਲਾਖ ਜਿਹਵਾ ਦੇਹੋ ਮੇਰੇ ਪਿਆਰੇ, ਮੁਖ ਹਰ ਆਰਾਧੇ ਮੇਰਾ ਰਾਮ। ਵੀ ਇੱਕ ਰਸਨਾ ਦੇ ਨਾਲ ਆਨੰਦ ਨਹੀਂ ਬਣ ਰਿਹਾ, ਲੱਖਾਂ ਰਸਨਾ ਦੇ ਦਿਓ ਤਾਂ ਕਿ ਤੁਹਾਡੀ ਉਪਮਾ ਕਰੀਏ। ਵਾਹਿਗੁਰੂ ਜੀ ਦੇ ਵਿੱਚ ਅਨੰਤ ਗੁਣ ਹਨ।
ਹਰ ਕਿਰਪਾ ਮੋਹੇ ਨਾਮ ਦੇਹੋ, ਨਾਨਕ ਦਰ ਸਰੀਤਾ।
ਅੰਤਲੀ ਪੰਕਤੀ ਜੋ ਸਤਿਗੁਰੂ ਜੀ ਸਮਝਾ ਰਹੇ ਹਨ ਕਿ ਇਹ ਬੇਨਤੀ ਕਰਨੀ ਚਾਹੀਦੀ ਹੈ ਕਿ ਹੇ ਮਾਲਕ ਜੀ, ਸਾਡੇ ਉੱਪਰ ਜੇ ਤਰੁੱਠੇ ਹੋ, ਸਾਰੇ ਸੁੱਖਾਂ ਦਾ ਦਾਤਾ ਪਰਮਾਤਮਾ ਦਾ ਨਾਮ ਹੈ, ਹਲਤ ਸੁੱਖ ਪਲਤ ਸੁੱਖ ਨਿਤ ਸੁੱਖ ਸਿਮਰਨੋ, ਨਾਮ ਗੋਬਿੰਦ ਕਾ ਸਦਾ ਲੀਜੈ, ਮਿਟੇ ਕਮਾਣੇ ਪਾਪ ਚਿਰਾਣੇ, ਸਾਧ ਸੰਗਤ ਮਿਲ ਮੂਆ ਜੀਜੈ। ਇਸ ਕਰਕੇ ਤਰੁੱਠੇ ਹੋ ਕਿ ਨਾਮ ਦੀ ਦਾਤ ਦਿਓ, ਨਾਨਕ ਦਰ ਸਰੀਤਾ, ਕਿਉਂਕਿ ਦਾਸ ਤੁਹਾਡੇ ਦਰ ਦਾ, ਸਰੀਤਾ ਤੋਂ ਭਾਵ ਕਿ ਦਾਸ ਹੈ, ਗੋਲਾ ਹੈ, ਮੰਗਤਾ ਹੈ। ਇਸ ਮੰਗਤੇ ਦੀ ਝੋਲੀ ਦੇ ਵਿੱਚ ਨਾਮ ਦੀ ਦਾਤ ਪਾ ਦਿਓ। ਜਾਚਕ ਮੰਗੇ ਦਾਨ ਦੇ ਪਿਆਰਿਆ, ਦੇਵਨਹਾਰ ਦਾ ਤਾਰ ਮੈਂ ਨਿਤ ਚਿਤਾਰਿਆ, ਨਿਖੁੱਟ ਨ ਜਾਈ ਮੂਲ ਅਤੁਲ ਭੰਡਾਰਿਆ, ਨਾਨਕ ਸ਼ਬਦ ਅਪਾਰ ਤਿੰਨ ਸਭ ਕੁਛ ਸਾਰਿਆ। ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ, ਸ਼ੁਭ ਸਿੱਖਿਆ ਸਾਡੇ ਜੀਵਨ ਦਾ ਹਿੱਸਾ ਬਣ ਜਾਵੇ। ਸਮੂਹ ਸੰਗਤਾਂ ਦਾ, ਸਮੂਹ ਪ੍ਰਬੰਧਕਾਂ ਦਾ ਹਾਰਦਿਕ ਧੰਨਵਾਦ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਜੀ।
ਕਵਨ ਵਡਾਈ ਕਹਿ ਸਕੋ ਬੇਅੰਤ ਗੁਨੀਤਾ, ਕਰ ਕਿਰਪਾ ਮੋਹੇ ਨਾਮ ਦਿਓ, ਨਾਨਕ ਦਰ ਸਰੀਤਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।